And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਕਾਫੀ ਕੁਛ ਚੱਲੀ ਜਾਂਦਾ,
ਬਹੁਤ ਕੁਛ
ਸੱਚੀ ਬਹੁਤ ਕੁਛ ਇਜ਼ ਅ ਲੋਟ ਗੋਇੰਗ ਔਨ। ਤਾਂ ਅੱਜ ਆਪਾਂ ਗੀਤਾਂ ਦੇ ਰਾਹੀਂ ਸਾਰੀ ਹਾਲ ਬਿਆਨੀ ਕਰਨ ਦੀ ਕੋਸ਼ਿਸ਼ ਕੀਤੀ ਆ।
ਵੈਰੀ ਨਾਈਸ। ਇਹ ਪ੍ਰਧਾਨ ਮੰਤਰੀ ਨੇ ਤੁਹਾਡਾ ਗੀਤ ਸੁਣ ਕੇ ਅਸਤੀਫਾ ਦੇ ਦਿੱਤਾ ਨਾਲ ਦੇ ਨਾਲ।
ਉਹ ਗਾਣਾ ਚੱਲਦਾ ਸੀ ਉਸੇ ਵੇਲੇ ਅਪਡੇਟ ਆਈ ਕਿ ਆਫੀਸ਼ਲੀ ਉਹਨਾਂ ਨੇ ਰਸਮੀ ਤੌਰ ਤੇ ਗਵਰਨਰ ਜਨਰਲ ਕੋਲ ਜਿਹੜਾ ਆਪਣਾ ਅਸਤੀਫਾ ਸੀ ਉਹ ਜਮ੍ਹਾਂ ਕਰਾ ਦਿੱਤਾ।
ਕਹਿੰਦੇ ਹੁਣੇ ਹੁਣੇ ਕਰਾਓ, ਕਹਿੰਦੇ 15 ਸਕਿੰਟ ਹੀ ਚੱਲਣਾ ਗਾਣਾ।
ਹਾਂ,
ਉਹਦੇ ਚੱਲਦੇ ਚੱਲਦੇ ਕਹਿੰਦੇ ਅਸਤੀਫਾ ਆਪਾਂ ਸਾਈਨ ਕਰ ਦਈਏ। ਨਾਲ ਦੇ ਨਾਲ ਹੀ ਖਬਰ ਆ ਗਈ,
ਨਾਲ ਦੇ ਨਾਲ ਹੀ ਖਬਰ ਆਈ ਸੀ। ਅੱਛਾ, ਹੁਣ ਵਾਸੂ ਜੀ, ਕੈਬਨਿਟ ਦੀ ਜਿਹੜੀ ਸਵੇਰਿੰਗ ਇਨ ਸੈਰੇਮਨੀ, ਆਫਕੋਰਸ ਉਹ ਤੋਂ ਪਹਿਲਾਂ ਮਾਰਕ ਕਾਰਨੀ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸੋ ਉਹਦੇ ਬਾਰੇ ਦੇਖੋ ਕੁਝ ਸੰਕੇਤ ਕੱਲ੍ਹ ਆ ਗਏ ਸੀ ਕਿ ਮਾਰਕ ਕਾਰਨੀ ਨੇ ਆਪਣੀ ਜਿਹੜੀ ਕੈਬਨਿਟ ਹੈ ਉਹਦੇ ਵਿੱਚ ਮੰਤਰੀਆਂ ਦੀ ਗਿਣਤੀ ਆ ਉਹ ਓਨੀ ਨਹੀਂ ਰੱਖਣੀ ਜਿੰਨੀ ਟਰੂਡੋ ਦੀ ਕੈਬਨਿਟ ਦੇ ਵਿੱਚ ਸੀ। ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ 37 ਮੰਤਰੀ ਸੀਗੇ ਜਦੋਂ ਹੁਣ ਅਪ ਅਨਟਿਲ ਸੇ ਯੈਸਟਰਡੇ, ਕਿਉਂਕਿ ਪ੍ਰਧਾਨ ਮੰਤਰੀ ਦੇ ਅਸਤੀਫਾ ਦੇਣ ਦੇ ਨਾਲ ਹੀ ਹੁਣ ਜਿਹੜੀ ਉਹਨਾਂ ਦੀ ਕੈਬਨਿਟ ਆਫਕੋਰਸ ਉਹ ਵੀ ਇੱਕ ਤਰ੍ਹਾਂ ਡਿਜ਼ੋਲਵ ਹੋਈ ਆ, ਪਾਰਲੀਮੈਂਟ ਨਹੀਂ ਕੈਬਨਿਟ ਡਿਜ਼ੋਲਵ ਹੋਈ ਆ। ਸੋ ਉਹਦੇ ਵਿੱਚ ਹੁਣ ਜਿਹੜੀਆਂ ਤਬਦੀਲੀਆਂ ਨੇ ਮਾਰਕ ਕਾਰਨੀ ਨੇ ਅੱਜ ਕਰਨੀਆਂ ਨੇ, ਕੁਝ ਜਿਹੜੇ ਹਾਈ ਪ੍ਰੋਫਾਈਲ ਮੰਤਰੀ ਟਰੂਡੋ ਦੀ ਕੈਬਨਿਟ ਦੇ ਵਿੱਚ ਰਹੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਇੱਕ ਦੋ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੀ ਹੁਣ ਕੈਬਨਿਟ ਤੋਂ ਵੀ ਲਾਂਭੇ ਹੋ ਰਹੇ ਨੇ, ਅਗਲਾ ਇਲੈਕਸ਼ਨ ਵੀ ਨਹੀਂ ਲੜਨਗੇ। ਸੋ ਇੱਕ ਇੱਕ ਕਰਕੇ ਉਹ ਸਾਰੀ ਗੱਲਬਾਤ ਕਰਦੇ ਹਾਂ, ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਸਾਹਮਣੇ ਆ ਚੁੱਕੀ ਹੋਈ ਆ।
ਸੋ ਵਿਜੇ ਜੀ, ਜੋ ਲੇਟੈਸਟ ਜਾਣਕਾਰੀ ਆ ਰਹੀ ਹੈ, ਇਹ ਕਿਹਾ ਜਾ ਰਿਹਾ ਸੀ ਕਿ ਡੋਮਿਨਿਕ ਲੈਬਲਾਂਕ, ਮੈਲਨੀ ਜੋਲੀ, ਫਰਾਂਸਵਾ ਫਿਲਿਪ ਸ਼ੈਂਪੇਨ, ਡੇਵਿਡ ਮੈਗਿੰਟੀ, ਇਹ ਜਿਹੜੇ ਸਾਡੇ ਮਿਨਿਸਟਰ ਨੇ, ਇਹ ਤਾਂ ਕੈਬਨਿਟ ਦੇ ਵਿੱਚ ਰਹਿਣਗੇ ਹੀ, ਪਰ ਇਹਨਾਂ ਦੇ ਪੋਰਟਫੋਲੀਓਜ਼ ਕੀ ਹੋਣਗੇ ਉਹਦੇ ਬਾਰੇ ਖਾਸੀ ਜਾਣਕਾਰੀ ਨਹੀਂ ਸੀ। ਹੁਣ ਇਹ ਕਿਹਾ ਜਾ ਰਿਹਾ ਕਿ ਫਰਾਂਸਵਾ ਫਿਲਿਪ ਸ਼ੈਂਪੇਨ ਵਿਲ ਟੇਕ ਓਵਰ ਐਜ਼ ਦਾ ਫਾਈਨੈਂਸ ਮਿਨਿਸਟਰ।
ਅੱਛਾ, ਉਹਨਾਂ ਨੂੰ ਫਾਈਨੈਂਸ,
ਸੋ ਇੰਡਸਟਰੀ ਮਿਨਿਸਟਰ ਬਣ ਜਾਣਗੇ ਫਾਈਨੈਂਸ ਮਿਨਿਸਟਰ। ਡੋਮਿਨਿਕ ਲੈਬਲਾਂ ਜਿਹੜੇ ਇਸ ਵੇਲੇ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੂੰ ਇੰਟਰਨੈਸ਼ਨਲ ਟ੍ਰੇਡ ਦੀ ਜ਼ਿੰਮੇਵਾਰੀ ਦਿੱਤੀ ਜਾਏਗੀ ਵਿਦ ਅ ਸਪੈਸ਼ਲ ਫੋਕਸ ਔਨ US ਕੈਨੇਡਾ ਰਿਲੇਸ਼ਨਸ਼ਿਪ।
ਵੈਸੇ ਦੇਖੋ, ਇੰਟਰਨੈਸ਼ਨਲ ਟ੍ਰੇਡ ਦਾ ਮੰਤਰਾਲਾ ਜੇ ਕਿਸੇ ਵੀ ਹੋਰ ਸਥਿਤੀ ਦੇ ਵਿੱਚ ਕਿਸੇ ਮੰਤਰੀ ਨੂੰ ਫਾਈਨੈਂਸ ਤੋਂ ਹਟਾ ਕੇ ਦਿੱਤਾ ਜਾਵੇ ਤਾਂ ਉਹ ਬਹੁਤ ਵੱਡੀ ਡਿਮੋਸ਼ਨ ਮੰਨਿਆ ਜਾਏਗਾ। ਪਰ ਕਿਉਂਕਿ ਇਸ ਵੇਲੇ ਅਮਰੀਕਾ ਦੇ ਨਾਲ ਜਿਹੋ ਜਿਹੀ ਟ੍ਰੇਡ ਵਾਰ ਬਣੀ ਹੋਈ ਆ, ਉਹਦੇ ਕਰਕੇ ਇੰਟਰਨੈਸ਼ਨਲ ਟ੍ਰੇਡ ਵਾਲਾ ਜਿਹੜਾ ਪੋਰਟਫੋਲੀਓ ਉਹ ਵੀ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ।
ਯਾ, ਕਿਉਂਕਿ ਮੈਰੀ ਇੰਗ ਉਹਨਾਂ ਨੇ ਕਹਿਤਾ ਸੀ ਕਿ ਉਹ ਅਗਲਾ ਇਲੈਕਸ਼ਨ ਨਹੀਂ ਲੜ ਰਹੇ
ਜੀ।
ਸੋ ਮੈਰੀ ਇੰਗ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਸਨ, ਸੋ ਹੁਣ ਉਹ ਡੋਮਿਨਿਕ ਲੈਬਲਾਂ ਜ਼ਿੰਮੇਵਾਰੀ ਸੰਭਾਲਣਗੇ। ਐਂਡ ਯੂ ਰਾਈਟਲੀ ਪੁਆਇੰਟਡ ਆਊਟ, ਅਦਰਵਾਈਜ਼ ਦੇ ਡਿਮੋਸ਼ਨ ਕਿਣੀ ਜਾਂਦੀ
ਬਹੁਤ ਵੱਡੀ,
ਪਰ ਇਸ ਵੇਲੇ ਇੱਕ ਸਿਗਨੀਫੀਕੈਂਟ ਪੋਰਟਫੋਲੀਓ ਹੈ
ਜੀ।
ਤੇ ਇਸੇ ਕਰਕੇ ਹੈਰਾਨੀ ਵੀ ਹੋਈ ਸੀ ਵੀ ਮੈਰੀ ਇੰਗ ਕਿਉਂ ਛੱਡ ਕੇ ਜਾ ਰਹੇ ਨੇ। ਫਿਰ ਉਹਨਾਂ ਨੂੰ ਸ਼ਾਇਦ ਕਿਹਾ ਹੀ ਗਿਆ ਹੋਏਗਾ ਕਿ ਤੁਹਾਡੇ ਕੋਲੋਂ ਇਹ ਪੋਰਟਫੋਲੀਓ ਅਸੀਂ ਲੈ ਰਹੇ ਹਾਂ।
ਵਾਸੂ, ਯਾਦ ਹੈ ਜਦੋਂ ਕ੍ਰਿਸਟੀਆ ਫ੍ਰੀਲੈਂਡ ਨੇ ਰਿਜ਼ਾਈਨ ਕੀਤਾ ਸੀ 16 ਦਸੰਬਰ ਨੂੰ, ਜਦੋਂ ਉਹਨਾਂ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਆ ਬਾਕੀ ਦਾ ਸਾਰੀਆਂ ਜਿਹੜਾ ਸੀਰੀਜ਼ ਆਫ ਇਵੈਂਟਸ ਹੋਏ ਜਿਹਦੇ ਕਰਕੇ ਟਰੂਡੋ ਨੂੰ ਵੀ ਅਸਤੀਫਾ ਦੇਣਾ ਪਿਆ, ਉਦੋਂ ਫਿਰ ਤੱਤ ਪੜਾਅ ਦੇ ਵਿੱਚ ਸਰਕਾਰ ਨੂੰ ਜ਼ਰੂਰਤ ਸੀ ਵੀ ਹੁਣ ਕੋਈ ਫਾਈਨੈਂਸ ਮਿਨਿਸਟਰ ਨਿਯੁਕਤ ਕਰਨਾ। ਉਦੋਂ ਵੀ ਫਰਾਂਸਵਾ ਫਿਲਿਪ ਸ਼ੈਂਪੇਨ ਦਾ ਨਾਮ ਆਇਆ ਸੀ ਕਿ ਇਹਨਾਂ ਨੂੰ ਵੀ ਪੁੱਛਿਆ ਗਿਆ ਸੀ ਪਹਿਲਾਂ ਕਿ ਤੁਸੀਂ ਫਾਈਨੈਂਸ ਮਿਨਿਸਟਰ ਬਣ ਜਾਓ, ਅਤੇ ਇਹਨਾਂ ਨੇ ਇਨਕਾਰ ਕਰ ਦਿੱਤਾ ਸੀ। ਉਹ ਤੋਂ ਮਗਰੋਂ ਫਿਰ ਡੋਮਿਨਿਕ ਲੈਬਲਾਂਕ ਨੂੰ, ਇੱਕ ਸਮੇਂ ਡੋਮਿਨਿਕ ਲੈਬਲਾਂਕ ਕੋਲ ਤਾਂ 3 ਵੱਖੋ ਵੱਖਰੇ ਪੋਰਟਫੋਲੀਓ ਸੀਗੇ, ਸੋ ਉਹਨਾਂ ਨੂੰ ਹੁਣ ਫਾਈਨੈਂਸ ਦੇ ਵਿੱਚੋਂ ਸ਼ਫਲ ਆਊਟ ਕੀਤਾ ਜਾ ਰਿਹਾ। ਅਤੇ ਹੋਰ ਜਿਹੜੀਆਂ ਤਬਦੀਲੀਆਂ, ਅੱਛਾ, ਮਾਰਕ ਹੋਲੈਂਡ ਜਿਹੜੇ ਹੈਲਥ ਮਿਨਿਸਟਰ ਨੇ, ਉਹਨਾਂ ਨੂੰ ਕੱਲ੍ਹ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਗਈ ਕਿ ਉਹ ਹੈਲਥ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਨਹੀਂ ਰੱਖਿਆ ਜਾਣਾ। ਉਹਦੇ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਅਗਲਾ ਫੈਡਰਲ ਇਲੈਕਸ਼ਨ ਹੋਏਗਾ ਉਹਦੇ ਵਿੱਚ ਮਾਰਕ ਹੋਲੈਂਡ ਚੋਣ ਨਹੀਂ ਲੜਨਗੇ। ਮਾਰਕ ਹੋਲੈਂਡ ਨੇ ਵੈਸੇ ਵੀ ਕ੍ਰਿਸਟੀਆ ਫ੍ਰੀਲੈਂਡ ਨੂੰ ਐਂਡੋਰਸ ਕੀਤਾ ਸੀ ਡਿਊਰਿੰਗ ਦ ਲੀਡਰਸ਼ਿਪ ਕੈਂਪੇਨ। ਕ੍ਰਿਸਟੀਆ ਫ੍ਰੀਲੈਂਡ ਖੁਦ ਉਹ,
ਮਾਰਕ ਹੋਲੈਂਡ ਦੀ ਤੁਸੀਂ ਗੱਲ ਕੀਤੀ, ਇੱਥੇ ਪੌਜ਼ ਕਰੀਏ। ਹੁਣ ਜਿਹੜੀ ਲੇਟੈਸਟ ਖਬਰ ਇਹ ਆ ਰਹੀ ਹੈ ਕਿ ਹੈਲਥ ਮਿਨਿਸਟਰ ਨਵੇਂ ਕਮਲ ਖਹਿਰਾ ਹੋਣਗੇ।
ਅੱਛਾ,
ਕਮਲ ਖਹਿਰਾ ਵਾਸਤੇ ਇੱਕ ਬਹੁਤ ਵੱਡੀ ਪ੍ਰਮੋਸ਼ਨ ਹੋਏਗੀ,
ਸ਼ੀ
ਇਜ਼ ਗੋਇੰਗ ਟੂ ਬੀ ਦਾ ਹੈਲਥ ਮਿਨਿਸਟਰ।
ਓਕੇ, ਅਤੇ ਵਾਸੂ ਜੀ, ਕ੍ਰਿਸਟੀਆ ਫ੍ਰੀਲੈਂਡ ਨੂੰ ਮਾਰਕ ਕਾਰਨੀ ਆਪਣੀ ਕੈਬਨਿਟ ਦੇ ਵਿੱਚ ਰੱਖ ਰਹੇ ਨੇ, ਉਹਨਾਂ ਨੂੰ ਟਰਾਂਸਪੋਰਟੇਸ਼ਨ ਦਾ ਪੋਰਟਫੋਲੀਓ ਦਿੱਤਾ ਜਾ ਰਿਹਾ।
ਯਾ, ਮਿਨਿਸਟਰ ਆਫ ਟਰਾਂਸਪੋਰਟ ਉਹਨਾਂ ਨੂੰ ਆਫਰ ਕੀਤਾ ਗਿਆ
ਜੀ।
ਇਹ ਖਬਰ ਆ ਰਹੀ ਵੀ ਉਹਨਾਂ ਨੂੰ, ਸ਼ੀ ਇਜ਼ ਬਿਨ ਆਫਰਡ ਮਿਨਿਸਟਰ ਆਫ ਟਰਾਂਸਪੋਰਟ, ਟਰਾਂਸਪੋਰਟ ਮਿਨਿਸਟਰੀ ਉਹਨਾਂ ਨੂੰ ਆਫਰ ਕੀਤੀ ਗਈ ਹੈ। ਸੋ ਉਹ ਐਕਸੈਪਟ ਕਰਨਗੇ ਮੋਸਟ ਲਾਈਕਲੀ, ਕਿਉਂਕਿ ਉਹਨਾਂ ਨੇ ਸਪਸ਼ਟ ਕੀਤਾ ਹੋਇਆ ਕਿ ਉਹ ਕੋਈ ਸਿਆਸਤ ਤੋਂ ਕੋਈ ਸੰਨਿਆਸ ਨਹੀਂ ਲੈ
ਰਹੇ।
ਸੋ ਸ਼ੀ ਇੰਟੈਂਡਸ ਟੂ ਫਾਈਟ ਅਗੇਨ।
ਤੇ ਜੇ ਮਾਰਕ ਕਾਰਨੀ ਕੁਝ ਇਸ ਤਰ੍ਹਾਂ ਦੀ ਪੇਸ਼ਕਸ਼ ਕਰ ਰਹੇ ਨੇ, ਉਸਨੂੰ ਰਿਜੈਕਟ ਕਰਨਾ ਉਹ ਵੀ ਤੇ ਫਿਰ ਨਵੇਂ ਲੀਡਰ ਨਾਲ ਆਉਂਦੇ ਸਾਰੀ ਅੱਡਾ ਲੈਣ ਵਾਲੀ ਗੱਲ ਹੋਣੀ
ਪਰ ਵਿਜੇ ਜੀ ਮੈਨੂੰ ਲੱਗਦਾ ਕਿ ਸਭ ਤੋਂ ਸਿਗਨੀਫੀਕੈਂਟ ਖਬਰ ਲਿਬਰਲ ਪਾਰਟੀ ਦੇ ਫਿਊਚਰ ਪ੍ਰੋਸਪੈਕਟਸ ਦੇ ਹਵਾਲੇ ਤੋਂ ਇਹ ਹੈ ਕਿ ਕਰੀਨਾ ਗੋਲਡ ਨੂੰ ਮਾਰਕ ਕਾਰਨੀ ਆਪਣੀ ਕੈਬਨਿਟ ਦੇ ਵਿੱਚ ਕੋਈ ਜਗ੍ਹਾ ਨਹੀਂ ਦੇ ਰਹੇ।
ਕਰੈਕਟ।
ਕਰੀਨਾ ਗੋਲਡ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਉਹਨਾਂ ਨੇ ਲੀਡਰਸ਼ਿਪ ਕੈਂਪੇਨ ਲੜੀ ਵੀ ਹੈ ਉਹਨਾਂ ਨੇ ਇਸ ਵਾਰ ਦੀ ਕੈਂਪੇਨ ਨੂੰ ਧਿਆਨ 'ਚ ਰੱਖ ਕੇ ਕੈਂਪੇਨ ਨਹੀਂ ਲੜੀ।
ਅਗਲੀ ਵਾਰ
ਉਹਨਾਂ ਨੂੰ ਪਤਾ ਸੀ ਵੀ ਇਸ ਵਾਰ ਉਹ ਲੀਡਰ ਨਹੀਂ ਬਣ ਸਕਦੇ, ਚਾਂਸਿਸ ਬਹੁਤ ਘੱਟ ਨੇ, ਪਰ ਉਹਨਾਂ ਉਹ ਤਿਆਰੀ ਕਰ ਰਹੇ ਸੀ ਅਗਲੀ ਵਾਰ ਵਾਸਤੇ।
ਹਾਂਜੀ।
ਕਿ ਵੀ ਇਸ ਵਾਰ ਨਹੀਂ ਅਗਲੀ ਵਾਰ ਨੰਬਰ ਆਏਗਾ, ਪਰ ਉਹਨਾਂ ਨੂੰ ਹੁਣ ਜੇ ਕੈਬਨਿਟ ਦੇ ਵਿੱਚ ਹੀ ਥਾਂ ਨਹੀਂ ਦਿੱਤੀ ਗਈ ਤੇ ਉਹਨਾਂ ਦਾ ਜਿਹੜਾ ਪੋਲੀਟੀਕਲ ਪ੍ਰੋਸਪੈਕਟ ਆ ਉਹ ਪੋਲੀਟੀਕਲ ਜਿਹੜਾ ਉਹਨਾਂ ਦਾ ਫਿਊਚਰ ਆ ਉਹਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗਿਆ।
ਪਰ ਹਜੇ ਦੇਖੋ ਵਾਸੂ ਜੀ ਇਹ ਵੀ ਗੱਲ ਆ ਕਿ ਆਹ ਜਿਹੜੀ ਹੁਣ ਇੱਕ ਕੰਪਰੈਸਡ ਕੈਬਨਿਟ ਜੋ ਮਾਰਕ ਕਾਰਨੀ ਸ਼ੋ ਕਰਨਗੇ, ਉਹਨੇ ਮੰਤਰੀਆਂ ਕੋਲ ਹੋਣੇ ਕੋਈ ਨਹੀਂ, ਜਿੰਨੇ ਟਰੂਡੋ ਦੀ ਕੈਬਨਿਟ 37 ਜਾਣੇ ਸੀਗੇ। ਅਸੀਂ ਕੱਲ੍ਹ ਵੀ ਇਹ ਗੱਲ ਕਰਦੇ ਸੀ ਕਿ ਇਹ ਜਿਹੜੇ ਮੰਤਰੀ ਨੇ ਇਹਨਾਂ ਨੇ ਬਹੁਤ ਥੋੜ੍ਹੀ ਦੇਰ ਤੱਕ ਇਹਨਾਂ ਕੋਲ ਮੰਤਰਾਲੇ ਰਹਿਣ ਵਾਲੇ ਨੇ, ਅਜੇ ਇਹ ਵੀ ਹੋ ਸਕਦਾ ਕਿ ਇਸ ਤੋਂ ਪਹਿਲਾਂ ਹਾਊਸ ਆਫ ਕਾਮਨਜ਼ ਦੀ ਸਿਟਿੰਗ ਸ਼ੁਰੂ ਹੋਵੇ ਜਿਹੜੀ ਕਿ 24 ਮਾਰਚ ਤੋਂ ਸ਼ੁਰੂ ਹੋਣੀ, ਉਹ ਤੋਂ ਪਹਿਲਾਂ ਹੀ ਇਲੈਕਸ਼ਨ ਕਾਲ ਹੋ ਜਾਵੇ। ਸੋ ਜਿਨ੍ਹਾਂ ਨੂੰ ਆਹ ਮੰਤਰਾਲੇ ਦਿੱਤੇ ਜਾ ਰਹੇ ਨੇ ਅੱਜ, ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਇਸ ਸਰਕਾਰ ਦੇ ਵਿੱਚ ਇਹਨਾਂ ਮੰਤਰਾਲਿਆਂ ਦੇ ਨਾਲ ਉਹ ਹਾਊਸ ਆਫ ਕਾਮਨਜ਼ ਦੇ ਵਿੱਚ ਦਾਖਲ ਹੀ ਨਾ ਹੋਣ।
ਦੈਟ ਇਜ਼ ਦੇਅਰ। ਪਰ ਜੇਕਰ ਲਿਬਰਲ ਸਰਕਾਰ ਬਣਦੀ ਆ ਜਿਸ ਤਰੀਕੇ ਦਾ ਇਹ ਰੀਸ਼ਫਲ ਕੀਤਾ ਜਾ ਰਿਹਾ ਸਾਰਾ ਕੁਝ,
ਇਹ ਕੰਟੀਨਿਊ ਹੋਏਗਾ ਫਿਰ?
ਇਹ ਕੰਟੀਨਿਊ ਹੋ ਸਕਦਾ
ਜੀ ਜੀ,
ਇਹਦੇ ਵਿੱਚ ਹੋ ਸਕਦਾ ਕੋਈ 19 ਚੇਂਜਸ ਹੋਣ, ਪਰ ਜਿਹੜਾ ਮੋਟਾ ਕਹਿ ਲਓ ਵੀ ਵਹੀਕਲ ਦੀ ਜਿਹੜੀ ਚੈਸੀ ਆ ਉਹੀ ਰਹਿਣੀ ਹੈ।
ਕਰੈਕਟ, ਯੈਸ ਯੈਸ।
ਸੋ ਉਹਦਾ ਜਿਹੜਾ ਬੇਸਿਕ ਫਰੇਮਵਰਕ ਆ ਉਹਦੇ ਵਿੱਚ ਸ਼ਾਇਦ ਬਹੁਤੀਆਂ ਤਬਦੀਲੀਆਂ ਨਾ ਹੋਣ। ਹੁਣ ਜੇ ਇੱਕਾ ਦੁੱਕਾ ਕੋਈ ਚੇਂਜਸ ਕੀਤੇ ਜਾਂਦੇ ਫਿਰ ਆਪਾਂ ਕਹਿ ਸਕਦੇ ਸੀ ਵੀ ਅਜੇ ਜਿਹੜੇ ਚੇਂਜਸ ਕੀਤੇ ਗਏ ਨੇ ਆਰਜ਼ੀ ਤੌਰ ਤੇ ਨੇ, ਬਾਅਦ ਵਿੱਚ ਜਿਹੜੇ ਮੇਜਰ ਚੇਂਜਸ ਹੋਣਗੇ ਜਿਹੜਾ ਮੇਜਰ ਸ਼ਫਲ ਹੋਏਗਾ
ਉਹ ਬਾਅਦ 'ਚ ਹੋਏਗਾ।
ਪਰ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਇੱਕ ਰੀਵੈਂਪ ਹੈ ਕੈਬਨਿਟ ਦਾ।
ਇੱਕ ਜਿਹੜੀ ਹੋਰ
ਕੰਟੀਨਿਊ,
ਹਾਂ, ਇੱਕ ਜਿਹੜੀ ਹੋਰ ਵੱਡੀ ਤਬਦੀਲੀ ਕੀਤੀ ਗਈ ਹੈ, ਜੌਨ ਈਵ ਡੁਕਲੋ ਜਿਹੜੇ ਕਿ ਪ੍ਰੋਕਿਊਰਮੈਂਟ ਮਿਨਿਸਟਰ ਸੀਗੇ ਅਤੇ ਇਹ ਉਹਨਾਂ ਨੂੰ ਇੱਕ ਤਰ੍ਹਾਂ ਪਾਰਟੀ ਦਾ ਕਿਊਬੈਕ ਦੇ ਵਿੱਚ ਜਿਹੜਾ ਇੱਕ ਕਿਹਾ ਜਾਂਦਾ ਨਾ ਕਿ ਕਿਊਬੈਕ ਦੇ ਵਿੱਚ ਸਾਡਾ ਬਾਹੂਬਲੀ ਕੌਣ ਆ, ਉਹ ਪਹਿਲਾਂ ਜੌਨ ਈਵ ਡੁਕਲੋ ਸਨ। ਉਹਨਾਂ ਨੂੰ ਇੱਕ ਤਾਂ ਪ੍ਰੋਕਿਊਰਮੈਂਟ, ਉਹਨਾਂ ਨੂੰ ਨਾ ਕੋਈ ਮੰਤਰਾਲਾ ਦਿੱਤਾ ਜਾ ਰਿਹਾ, ਅਤੇ ਜਿਹੜਾ ਕਿਊਬੈਕ ਵਾਲਾ ਉਹਨਾਂ ਦਾ ਸੀਗਾ ਕਿ ਉੱਥੇ ਬੇਸਿਕਲੀ
ਕਿਊਬੈਕ ਲਿਊਟੀਨੈਂਟ
ਹਾਂ, ਦੈਟਸ ਦ ਵਰਡ ਦੈਟ ਦ ਪਾਰਟੀ ਯੂਜ਼ਿਜ਼। ਉਹਨਾਂ ਤੋਂ ਉਹ ਵਾਲੀ ਜਿਹੜੀ ਜ਼ਿੰਮੇਵਾਰੀ ਉਹ ਵੀ ਵਾਪਸ ਲਈ ਜਾ ਰਹੀ ਹੈ, ਉਹ ਜ਼ਿੰਮੇਵਾਰੀ ਦਿੱਤੀ ਜਾ ਰਹੀ ਆ ਸਟੀਵਨ ਗਿਬੋ ਨੂੰ।
ਸੋ ਯਾ, ਸਟੀਵਨ ਗਿਬੋ ਨਾਲ ਕਿਹਾ ਜਾ ਰਿਹਾ ਉਹਨਾਂ ਨੂੰ ਇੱਕ ਅੱਧਾ ਕੋਈ ਹੋਰ ਵੀ ਮੰਤਰਾਲਾ ਦਿੱਤਾ ਜਾਏਗਾ, ਸ਼ਾਇਦ ਹੈਰੀਟੇਜ ਜਾਂ ਇਸ ਤਰ੍ਹਾਂ ਦਾ ਕੁਝ ਹੋਰ। ਐਨਵਾਇਰਮੈਂਟ ਮਿਨਿਸਟਰ ਉਹ ਨਹੀਂ ਰਹਿਣਗੇ, ਓਬਵੀਅਸ ਰੀਜ਼ਨਸ ਕਿ ਹੁਣ ਮਾਰਕ ਕਾਰਨੀ ਕਹਿ ਰਹੇ ਨੇ ਕਿ ਪਾਈਪਲਾਈਨਸ ਵਿਛਾਉਣੀਆਂ ਨੇ, ਕਾਰਬਨ ਟੈਕਸ ਹਟਾ ਦੇਣਾ, ਉਹ ਐਨਵਾਇਰਮੈਂਟ ਮਿਨਿਸਟਰ ਸਟੀਵਨ ਗਿਬੋ ਤਾਂ ਉਹਨਾਂ ਦੇ ਬਿਲਕੁਲ ਖਿਲਾਫ ਰਹੇ ਨੇ। ਸੋ
ਜਿਹੜੀ ਵਸੂ ਜੀ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਜਿਹੜੀਆਂ ਇਹ ਪੋਰਟਫੋਲੀਓਜ਼ ਦੇ ਵਿੱਚ ਵੱਡੀਆਂ ਤਬਦੀਲੀਆਂ, ਦੇਖੋ ਕਿਹੜੇ ਕਿਹੜੇ ਇਸ਼ੂਜ਼ ਨੂੰ ਲੈ ਕੇ ਪੀਅਰ ਪੋਲੀਐਵ ਨੇ ਬਹੁਤ ਤਿੱਖੇ ਨਿਸ਼ਾਨੇ ਲਿਬਰਲ ਸਰਕਾਰ ਦੇ ਉੱਪਰ ਕੀਤੇ। ਇੱਕ ਤਾਂ ਸੀ ਜਸਟਿਨ ਟਰੂਡੋ, ਉਹਨਾਂ ਦੀ ਪ੍ਰਾਈਮ ਮਿਨਿਸਟਰਸ਼ਿਪ ਉਹ ਸੀਨ ਤੋਂ ਲਾਂਭੇ ਹੋ ਗਏ, ਫਿਰ ਉਹਨਾਂ ਦਾ ਨੈਕਸਟ ਲਾਈਨ ਆਫ ਅਟੈਕ ਕੀ ਸੀ ਕਿ ਤੁਸੀਂ ਦੇਖ ਲਓ ਇਹਨਾਂ ਦੀ ਕੈਬਨਿਟ ਦੇ ਵਿੱਚ ਉਹੀ ਸਾਰੇ ਟੀਮ ਮੈਂਬਰ ਨੇ, ਉਹਨਾਂ ਨੂੰ ਉਹੀ ਉਹੀ ਜ਼ਿੰਮੇਵਾਰੀਆਂ ਦਿੱਤੀਆਂ ਨੇ ਜਿਹੜੀਆਂ ਟਰੂਡੋ ਨੇ ਦਿੱਤੀਆਂ ਹੋਈਆਂ ਸੀ। ਕਾਰਬਨ ਟੈਕਸ ਵਾਲੇ ਮੁੱਦੇ 'ਤੇ ਕਾਰਬਨ ਟੈਕਸ ਦਾ ਸਭ ਤੋਂ ਜਿਹੜਾ ਕੋਈ ਵੱਡਾ ਡਿਫੈਂਡਰ ਇਨਵਾਇਰਮੈਂਟ ਮਿਨਿਸਟਰ ਉਹਨਾਂ ਦੇ ਵਿੱਚ, ਅਤੇ ਫਿਰ ਜਿਹੜੇ ਪਾਈਪਲਾਈਨਸ ਦੇ ਵਿਰੋਧੀ ਗ੍ਰੀਨ ਪੀਸ ਐਕਟਿਵਿਸਟ ਰਹੇ ਸਟੀਵਨ ਗਿਬੋ, ਜੇ ਉਹਨਾਂ ਨੂੰ ਇਨਵਾਇਰਮੈਂਟ ਦੇ ਵਿੱਚ ਹੀ ਰੱਖਿਆ ਜਾਂਦਾ ਤਾਂ ਫਿਰ ਕੰਜ਼ਰਵੇਟਿਵਸ ਦੇ ਜਿਹੜੇ ਉਹ ਹਮਲੇ ਸੀ ਉਹ ਆਪਣੇ ਆਪ ਜਸਟੀਫਾਈ ਹੋ ਜਾਣੇ ਸੀ। ਸੋ ਇਸ ਕਰਕੇ ਉਹਨਾਂ ਨੂੰ ਵੀ ਹੁਣ ਇਸ ਜ਼ਿੰਮੇਵਾਰੀ ਤੋਂ ਲਾਂਭੇ ਕਰ ਦਿੱਤਾ ਗਿਆ।
ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ,
ਹਾਂ,
ਉਹਨਾਂ ਨੂੰ ਵੀ ਕੈਬਨਿਟ ਦੇ ਵਿੱਚ ਕੋਈ ਥਾਂ ਨਹੀਂ ਦਿੱਤੀ ਜਾ ਰਹੀ।
ਜਦੋਂ ਕਿ ਦੇਖੋ ਜਦੋਂ ਮਾਰਕ ਮਿਲਰ ਨੇ ਬਤੌਰ ਇਮੀਗ੍ਰੇਸ਼ਨ ਮਿਨਿਸਟਰ ਜ਼ਿੰਮੇਵਾਰੀ ਪਿਛਲੇ ਸਾਲ ਹੀ ਸੰਭਾਲੀ ਸੀ, ਉਹਨਾਂ ਨੇ ਆ ਕੇ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਸੀ। ਜਦੋਂ ਆਪਾਂ ਇਹ ਗੱਲ ਕਰਦੇ ਸੀ ਕਿ ਇਮੀਗ੍ਰੇਸ਼ਨ ਮੰਤਰਾਲੇ ਦੇ ਵਿੱਚ ਜਿਹੜਾ ਫੇਰਬਦਲ ਕੀਤਾ ਗਿਆ ਉਹਦਾ ਇੱਕ ਮਕਸਦ ਇਹ ਆ ਕਿ ਸਰਕਾਰ ਦਿਖਾਉਣਾ ਚਾਹੁੰਦੀ ਹੈ ਦੈਟ ਯੂ ਨੋ ਇਟਸ ਦੀ ਗਵਰਨਮੈਂਟ ਆਫ ਐਕਸ਼ਨ, ਕਿ ਹੁਣ ਇਮੀਗ੍ਰੇਸ਼ਨ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣਗੀਆਂ ਜੋ ਕਿ ਮਾਰਕ ਮਿਲਰ ਨੇ ਕੀਤੀਆਂ ਵੀ। ਪਰ ਉਸ ਦੇ ਬਾਵਜੂਦ ਵੀ ਮਾਰਕ ਮਿਲਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਕੁਝ ਮੰਤਰਾਲੇ ਜਿਨ੍ਹਾਂ ਦਾ ਅਸੀਂ ਡਿਸਕਸ਼ਨ ਕਰ ਰਹੇ ਹਾਂ, ਇਹ ਮੰਤਰਾਲੇ ਕਿਹਨੂੰ ਮਿਲਣਗੇ, ਇਹ ਹੁਣ ਆਉਂਦੇ ਤਕਰੀਬਨ 1 ਘੰਟੇ ਦੇ ਵਿੱਚ ਕਲੀਅਰ ਹੋ ਜਾਣਾ। ਸੋ ਇਸ ਕਰਕੇ ਅਜੇ ਕੁਝ ਜਿਹੜਾ ਇਨਫੋਰਮੇਸ਼ਨ ਦਾ ਗੈਪ ਹੈਗਾ।
ਇੰਟਰਸਟਿੰਗ ਗੱਲ ਇਹ ਹੈ ਕਿ ਜੌਨ ਡੁਕਲੋ ਅਤੇ ਮਾਰਕ ਮਿਲਰ ਦੋਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਨਹੀਂ ਦਿੱਤੀ ਗਈ ਅਤੇ ਲੀਡਰਸ਼ਿਪ ਕੈਂਪੇਨ ਦੌਰਾਨ ਇਹਨਾਂ ਦੋਨਾਂ ਨੇ ਮਾਰਕ ਕਾਰਨੀ ਨੂੰ ਐਂਡੋਰਸ ਕੀਤਾ ਸੀ।
ਹਾਂਜੀ।
ਅਤੇ ਕੱਲ੍ਹ ਇਨਫੈਕਟ ਮਾਰਕ ਮਿਲਰ ਨੇ ਸੋਸ਼ਲ ਮੀਡੀਆ 'ਤੇ ਇੱਕ ਸਟੇਟਮੈਂਟ ਵੀ ਪੋਸਟ ਕੀਤੀ ਹੈ ਅਤੇ ਉਹਦੇ ਵਿੱਚ ਉਹਨਾਂ ਨੇ ਮਾਰਕ ਕਾਰਨੀ ਨੂੰ ਸਪੋਰਟ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਉਹ ਅਗਲਾ ਇਲੈਕਸ਼ਨ ਲੜਨਗੇ ਅਤੇ ਕੌਕਸ ਦੇ ਵਿੱਚ ਬਣੇ ਰਹਿਣਗੇ ਭਾਵੇਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਨਹੀਂ ਦਿੱਤੀ ਜਾ ਰਹੀ।
ਜੀ। ਸੋ ਅਜੇ ਵਾਸੂ ਜੀ ਸਾਡੇ ਸਮੇਂ ਮੁਤਾਬਕ 8 ਵਜੇ ਜਿਹੜਾ ਸਹੁੰ ਚੁੱਕ ਸਮਾਗਮ ਹੈ ਉਹ ਰੀਡੋ ਹਾਲ ਵਿਖੇ ਸ਼ੁਰੂ ਹੋਏਗਾ।
ਇੱਕ ਹੋਰ ਵਿਜੇ ਜੀ ਕਿ ਗੈਰੀ ਆਨੰਦ ਸਾਂਗਰੀ ਜਿਹੜੇ ਪਹਿਲਾਂ ਕਰਾਊਨ ਇੰਡੀਜਨਸ ਰਿਲੇਸ਼ਨਸ ਮਿਨਿਸਟਰ ਸਨ ਇਹ ਹੁਣ ਨਵੇਂ ਜਸਟਿਸ ਮਿਨਿਸਟਰ ਹੋਣਗੇ ਕਿਉਂਕਿ ਆਰਿਫ ਵਿਰਾਨੀ ਤੇ ਹਰਜੀਤ ਸੱਜਣ ਐਮਰਜੈਂਸੀ ਪ੍ਰਪੇਅਰਨੈਸ ਮਿਨਿਸਟਰ ਨੇ, ਇਹ ਵੀ ਅਗਲਾ ਇਲੈਕਸ਼ਨ ਨਹੀਂ ਲੜਨਗੇ। ਲਾਰੈਂਸ ਮੈਕੌਲੀ ਐਗਰੀਕਲਚਰ ਮਿਨਿਸਟਰ ਨੇ, ਅਗਲਾ ਇਲੈਕਸ਼ਨ ਨਹੀਂ ਲੜਨਗੇ। ਯੂਥ ਮਿਨਿਸਟਰ ਮਾਰਸੀ ਐਨ ਵੀ ਕਹਿ ਚੁੱਕੇ ਨੇ, ਅਤੇ ਇਸੇ ਤਰ੍ਹਾਂ ਰੂਰਲ ਡਿਵੈਲਪਮੈਂਟ, ਰੂਰਲ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਗੁਡੀ ਹਾਚਿੰਗਸ, ਇਹ ਵੀ ਅਗਲਾ ਇਲੈਕਸ਼ਨ ਨਹੀਂ ਲੜਨਗੇ। ਸੋ ਜਿਹੜਾ ਆਪਾਂ ਕਹਿ ਰਹੇ ਹਾਂ ਵੀ ਕੈਬਨਿਟ ਛੋਟੀ ਹੋਣ ਵਾਲੀ ਹੈ, ਆਟੋਮੈਟਿਕ ਹੀ ਦੇਖ ਲਓ ਉਹਦੇ ਵਿੱਚੋਂ ਕਾਫੀ ਸਾਰੇ ਨਾਮ ਮਨਫੀ ਹੋ ਰਹੇ ਨੇ, ਅਤੇ ਜਿਹੜੇ ਕੋਈ ਪੋਰਟਫੋਲੀਓਜ਼ ਹੈਗੇ ਨੇ ਉਹਨਾਂ ਨੂੰ ਕਲੱਬ ਕੀਤਾ ਜਾ ਰਿਹਾ ਸੀ, ਦੇਖ ਰਹੇ ਹਾਂ ਕਿ ਕਿਉਂਕਿ ਜਿਹੜੇ ਗੈਰੀ ਆਨੰਦ ਸਾਂਗਰੀ ਨੇ, ਸੋ ਇਹ ਜਿਵੇਂ ਕਰਾਊਨ ਇੰਡੀਜਨਸ ਰਿਲੇਸ਼ਨਸ ਮਿਨਿਸਟਰ ਨੇ, ਤੇ ਨਾਲ ਇਹ ਨਾਰਦਰਨ ਅਫੇਅਰਸ ਵਾਸਤੇ ਰਿਸਪੋਂਸੀਬਲ ਮਿਨਿਸਟਰ ਵੀ ਨੇ। ਇਹ ਆਪਣੇ ਇਹ ਪੋਰਟਫੋਲੀਓਜ਼ ਵੀ ਰੱਖਣਗੇ, ਨਾਲ ਇਹਨਾਂ ਨੂੰ ਜਸਟਿਸ ਮਿਨਿਸਟਰੀ ਦਿੱਤੀ ਜਾਏਗੀ। ਸੋ ਬਹੁਤ ਸਾਰੇ ਪੋਰਟਫੋਲੀਓਜ਼ ਮਾਰਕਾਰਨੀ ਵੱਲੋਂ ਕਲੱਬ ਇਕੱਠੇ ਕੀਤੇ ਜਾ ਰਹੇ ਨੇ, ਇੱਕ ਇੱਕ ਵਿਅਕਤੀ ਨੂੰ, ਇੱਕ ਇੱਕ ਮਿਨਿਸਟਰ ਨੂੰ ਕਈ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ।
ਦੇਖੋ ਵਾਸੂ, ਜਦੋਂ ਨਾ ਸਰਕਾਰ ਜਾਂ ਲੀਡਰ ਬਦਲਦਾ ਤੇ ਉਦੋਂ ਕੈਬਨਿਟ ਦਾ ਸਾਈਜ਼ ਬੜਾ ਛੋਟਾ ਕਰਕੇ ਰੱਖਣਾ, ਘੱਟ ਮੰਤਰੀ ਰੱਖਣੇ, ਇਹ ਅਸੀਂ ਪਹਿਲਾਂ ਵੀ ਇਹ ਪਿਰਤ ਪਈ ਹੋਈ ਦੇਖੀ ਆ,
ਸਪੈਸ਼ਲੀ ਜਦੋਂ ਇਲੈਕਸ਼ਨ ਹੋਣ ਵਾਲਾ,
ਸਪੈਸ਼ਲੀ ਜਦੋਂ ਇਲੈਕਸ਼ਨ, ਐਗਜ਼ੈਕਟਲੀ ਜਦੋਂ ਇਲੈਕਸ਼ਨ ਹੋਣ ਵਾਲਾ ਹੋਵੇ। ਦੇਖੋ ਜਦੋਂ ਜਸਟਿਨ ਟਰੂਡੋ ਦੀ ਸਰਕਾਰ 2015 ਦੇ ਵਿੱਚ ਬਣੀ ਸੀ, ਉਦੋਂ ਆਉਂਦੇ ਸਾਰ ਇਹਨਾਂ ਨੇ ਕੀ ਕੀਤਾ ਸੀ, ਆਪਣੀ ਕੈਬਨਿਟ ਦੇ ਵਿੱਚ ਸਿਰਫ 31 ਮੈਂਬਰ ਰੱਖੇ ਸੀ, 31, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਹਾਰਪਰ ਦੀ ਸਰਕਾਰ ਸੀਗੀ ਉਹਦੇ ਵਿੱਚ ਜਦੋਂ ਸਭ ਤੋਂ ਵੱਧ ਨੰਬਰ ਕੈਬਨਿਟ ਮੰਤਰੀਆਂ ਦਾ ਉਹਦੇ ਵਿੱਚ 40 ਤੱਕ ਪਹੁੰਚਿਆ ਸੀ। ਜਦੋਂ ਹਾਰਪਰ ਨੇ 2006 ਦੇ ਵਿੱਚ ਸਰਕਾਰ ਬਣਾਈ ਸੀ ਉਦੋਂ ਉਹਨਾਂ ਦੇ ਕੈਬਨਿਟ ਮੰਤਰੀਆਂ ਦੀ ਗਿਣਤੀ ਸਿਰਫ 26 ਸੀ। ਸੋ 26 ਤੋਂ ਸ਼ੁਰੂ ਕਰਕੇ ਹਾਰਪਰ ਸਰਕਾਰ ਆਪਣੇ 10 ਸਾਲਾਂ ਦੌਰਾਨ ਐਟ ਦ ਪੀਕ 40 ਕੈਬਨਿਟ ਮੰਤਰੀਆਂ ਤੱਕ ਪਹੁੰਚੀ, ਅਤੇ ਜਸਟਿਨ ਟਰੂਡੋ ਦੀ ਸਰਕਾਰ 31 ਦੇ ਅੰਕੜੇ ਤੋਂ ਸ਼ੁਰੂ ਹੋ ਕੇ ਇੱਥੇ ਵੀ ਦਸੰਬਰ 2024 ਦੇ ਵਿੱਚ ਟਰੂਡੋ ਦੀ ਸਰਕਾਰ ਦੇ ਵਿੱਚ ਵੀ ਕੈਬਨਿਟ ਮੰਤਰੀਆਂ ਦੀ ਗਿਣਤੀ ਵੱਧ ਕੇ 40 ਹੋ ਚੁੱਕੀ ਹੋਈ ਸੀ। ਸੋ ਇਸ ਵੇਲੇ ਮਾਰਕ ਕਾਰਨੀ ਵੱਲੋਂ ਇੱਕ ਕੰਪਰੈਸਡ ਕੈਬਨਿਟ ਰੱਖਣੀ, ਇਹ ਕੋਈ ਇਸ ਗੱਲ ਦੀ ਗਰੰਟੀ ਨਹੀਂ ਆ, ਕਿਉਂਕਿ ਇਤਿਹਾਸ ਜੇ ਦੇਖੀਏ, ਮਾਡਰਨ ਹਿਸਟਰੀ ਇਸ ਗੱਲ ਦੀ ਗਵਾਹੀ ਭਰਦੀ ਆ ਕਿ ਇਹ ਜਿਹੜਾ ਨੰਬਰ ਹੈ ਉਹ ਜੇ ਸਰਕਾਰ ਦੁਬਾਰਾ ਤੋਂ ਬਣਾਉਣ 'ਚ ਮਾਰਕ ਕਾਰਨੀ ਕਾਮਯਾਬ ਹੋ ਜਾਂਦੇ ਨੇ ਤਾਂ ਕੈਬਨਿਟ ਦੇ ਸਾਈਜ਼ ਦੇ ਵਿੱਚ ਵਾਧਾ ਹੋਣਾ ਲਗਭਗ ਤੈਅ ਹੈ, ਇਤਿਹਾਸਕ ਸੰਕੇਤ ਹੋ ਕਹਿੰਦਾ।
ਯਾ ਇਹ ਜਿਹੜੇ ਪੋਰਟਫੋਲੀਓਜ਼ ਕਲੱਬ ਕੀਤੇ ਜਾ ਰਹੇ ਨੇ, ਮਿਨਿਸਟਰੀ ਕਲੱਬ ਕੀਤੀਆਂ ਜਾ ਰਹੀਆਂ ਨੇ, ਉਹਦੀ ਐਗਜ਼ਾਮਪਲ ਇੱਕ ਹੋਰ ਵੀ ਆ ਕਿ ਅਹਿਮਦ ਹੁਸੈਨ ਜਿਹੜੇ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਸਨ, ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੀਆਂ ਗ੍ਰਾਂਟਸ ਵਗੈਰਾ ਦਿੱਤੀਆਂ ਜਾਂਦੀਆਂ, ਇੰਟਰਨੈਸ਼ਨਲ ਪੈਸੇ ਵਗੈਰਾ ਵੰਡੇ ਜਾਂਦੇ,
ਆਪਾਂ ਗੱਲ ਕੀਤੀ ਬੰਗਲਾਦੇਸ਼ ਨੂੰ ਗ੍ਰਾਂਟ ਦਿੱਤੀ।
ਸੋ ਅਹਿਮਦ ਹੁਸੈਨ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਸਨ, ਇਹਨਾਂ ਨੂੰ ਕੈਬਨਿਟ ਦੇ ਵਿੱਚ ਕੋਈ ਥਾਂ ਨਹੀਂ ਦਿੱਤੀ ਜਾ ਰਹੀ, ਤੇ ਜਿਹੜਾ ਇੰਟਰਨੈਸ਼ਨਲ ਇਕਨੋਮਿਕ ਡਿਵੈਲਪਮੈਂਟ ਵਾਲੀ ਜਿਹੜੀ ਮਿਨਿਸਟਰੀ ਹੈ ਉਹਨੂੰ ਕਲੱਬ ਕੀਤਾ ਜਾ ਰਿਹਾ ਅਪੈਰੈਂਟਲੀ ਫੋਰਨ ਅਫੇਅਰਸ ਦੇ ਨਾਲ। ਸੋ ਮੈਲਨੀ ਜੋਲੀ ਮੈਨੂੰ ਲੱਗਦਾ ਕਿ ਐਡੀਸ਼ਨਲ ਰਿਸਪੋਂਸਿਬਿਲਟੀ ਸੰਭਾਲਣਗੇ।
ਸੋ ਬਸ ਜੀ ਉਹੀ ਗੱਲ ਆ ਵੀ ਜਦੋਂ ਪਤਾ ਨਾ ਵੀ ਤੁਸੀਂ ਅਗਲੇ ਹਫ਼ਤੇ ਡਾਕਟਰ ਕੋਲ ਜਾਣਾ, ਤਾਂ ਕਈ ਮਰੀਜ਼ਾਂ ਦਾ ਹੁੰਦਾ ਵੀ ਉਹਨੇ ਜਾਂਦੇ ਸਾਰ ਕਹਿਣਾ ਵੀ ਵੇਇੰਗ ਮਸ਼ੀਨ 'ਤੇ ਚੜੋ, ਦੇਖੋ ਭਾਰ ਕਿੰਨਾ, ਬਲੱਡ ਪ੍ਰੈਸ਼ਰ ਚੈੱਕ ਕਰਾਓ, ਫਿਰ ਬੰਦਾ ਕਹਿੰਦਾ ਐਕਸਰਸਾਈਜ਼ ਸ਼ੁਰੂ ਕਰ ਲਈਏ। ਡਾਕਟਰ ਨੇ ਇਹ ਵੀ ਪੁੱਛਣਾ ਕਸਰਤ ਕਰਦੇ ਹੋ, ਤਾਂ ਬੰਦਾ ਕਹੋ ਹਾਂਜੀ ਹਾਂਜੀ ਮੈਂ ਰੋਜ਼ ਜਾ ਰਿਹਾ ਸੈਰ ਕਰਨ, ਉਹ ਰੋਜ਼ ਇਹ ਗੱਲ ਨਹੀਂ ਦੱਸਣੀ ਵੀ 4 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ। ਸੋ ਇਹ ਜਿਹੜਾ ਸਿਆਸਤ ਦੇ ਵਿੱਚ ਵੀ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਇੱਕ ਐਫੀਸ਼ੀਐਂਸੀ ਅਤੇ ਇੱਕ ਰਿਨਿਊਅਲ ਵਾਲੀ ਗੱਲ ਸ਼ੋਅ ਕਰਨੀ, ਇਹ ਇਸ ਵੇਲੇ ਜ਼ਰੂਰਤ ਵੀ ਆ ਮਾਰਕ ਕਰਨੀ ਦੀ। ਸੋ ਇਸ ਕਰਕੇ ਉਹਨਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ, ਬਾਕੀ ਵੇਖਦੇ ਹਾਂ ਕਿ ਕਿਹਨੂੰ ਕਿਹੜੇ ਕਿਹੜੇ ਅਹੁਦੇ ਮਿਲਦੇ ਨੇ। ਅੱਛਾ ਇੱਕ ਗੱਲ ਹੋਰ ਸਾਹਮਣੇ ਆਉਂਦੀ ਪਈ ਆ, ਅੱਜ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਜਿਹੜਾ ਪਹਿਲਾ ਕੋਈ ਵਿਦੇਸ਼ੀ ਦੌਰਾ ਮਾਰਕ ਕਾਰਨੀ ਵੱਲੋਂ ਕੀਤਾ ਜਾਣਾ ਉਹ ਫਰਾਂਸ ਅਤੇ UK ਅਗਲੇ ਹਫ਼ਤੇ ਜਾ ਸਕਦੇ ਨੇ। ਇਹਦੀ ਓਫਿਸ਼ੀਅਲੀ ਤਾਂ ਪੁਸ਼ਟੀ ਅਜੇ ਨਹੀਂ ਹੋਈ ਆ, ਪਰ ਬੜੇ ਮਜ਼ਬੂਤ ਇਹ ਕਹਿ ਲਓ ਕਿ ਰਿਲਾਇਬਲ ਸੋਰਸਿਸ ਤੋਂ ਇਸ ਗੱਲ ਦੀ ਪੁਸ਼ਟੀ UK ਵਾਲੇ ਪਾਸਿਓਂ ਵੀ ਹੋਈ ਆ, ਅਤੇ ਇੱਧਰ ਕੈਨੇਡਾ ਦੇ ਵਿੱਚ ਵੀ ਜਿਹੜੇ ਲਿਬਰਲ ਸੋਰਸਿਸ ਨੇ ਇਸ ਗੱਲ ਦੀ ਹਾਮੀ ਭਰ ਰਹੇ ਨੇ ਕਿ ਮਾਰਕ ਕਾਰਨੀ ਆਪਣਾ ਪਹਿਲਾ ਵਿਦੇਸ਼ੀ ਦੌਰਾ ਬਤੌਰ ਪ੍ਰਧਾਨ ਮੰਤਰੀ ਯੂਰਪ ਦਾ ਦੌਰਾ ਲਗਾਉਣਗੇ।
ਯਾ ਸੋ ਕਿਹਾ ਜਾ ਰਿਹਾ ਸਭ ਤੋਂ ਪਹਿਲਾਂ UK ਕੀਅਰ ਸਟਾਰਮਰ ਨੂੰ ਜਾ ਕੇ ਮਿਲਣਗੇ
ਜੀ।
ਸੋ ਹੁਣ ਕੀਅਰ ਸਟਾਰਮਰ ਨਾਲ ਮੁਲਾਕਾਤ ਦਾ ਵੀ ਜ਼ਿਕਰ ਹੋ ਰਿਹਾ ਕਿ ਆਫਿਸ਼ੀਅਲੀ ਜਾ ਕੇ ਸਭ ਤੋਂ ਪਹਿਲਾਂ ਕੀਅਰ ਸਟਾਰਮਰ ਨੂੰ ਮਿਲਣਗੇ, ਫਿਰ ਮੋਸਟ ਲਾਈਕਲੀ ਪੈਰਿਸ ਵੀ ਜਾਣਗੇ। ਸੋ ਯਾ ਉਹ ਵੀ ਓਬਵੀਅਸ ਗੱਲ ਸਮਝ ਆਉਂਦੀ ਹੈ ਕਿ ਕਿਉਂ ਜਾ ਰਹੇ ਨੇ। ਇੱਕ ਤਾਂ ਕਿਉਂਕਿ ਯੂਰਪ ਦੇ ਵਿੱਚ ਉਹ ਬੈਂਕ ਆਫ ਕੈਨੇਡਾ, ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਉਹ ਸੇਵਾ ਨਿਭਾ ਚੁੱਕੇ ਨੇ, ਤੇ ਉਹਨਾਂ ਦੇ ਉੱਥੇ ਕੰਟੈਕਟਸ ਕਾਫੀ ਸਾਰੇ ਨੇ, ਤੇ ਉਹ ਡੋਨਲਡ ਟਰੰਪ ਨੂੰ ਦਿਖਾਉਣਾ ਚਾਹੁੰਦੇ ਆ ਕਿ ਵੀ ਤੁਮ ਨਹੀਂ ਤੋ ਹਮਾਰੇ ਔਰ ਵੀ ਬਹੁਤ ਸਾਰੇ ਦੋਸਤ ਹੈ। ਸੋ ਉਹ ਆਪਣੀ ਜਿਹੜੀ ਟ੍ਰੇਡ ਡਾਇਵਰਸੀਫਿਕੇਸ਼ਨ ਵਾਲੀ ਗੱਲ ਆ ਉਹਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਨੇ ਇਲੈਕਸ਼ਨ ਕਾਲ ਕਰਨ ਤੋਂ ਪਹਿਲਾਂ।
ਇਹਦੇ ਨਾਲ ਨਾ ਕਈ ਗੱਲਾਂ ਜੁੜਦੀਆਂ ਨੇ, ਇੱਥੇ ਬ੍ਰੇਕ ਲੈਣੀ ਬੜੀ ਜ਼ਰੂਰੀ ਆ। ਆਪਾਂ ਵਾਪਸੀ ਕਰਕੇ ਇਹ ਗੱਲ ਕਰਦੇ ਹਾਂ ਕਿ ਕੱਲ੍ਹ ਦੇਖੋ ਜਿਹੜੀਆਂ ਮੀਟਿੰਗਸ ਹੋਈਆਂ ਨੇ, ਕੁਝ ਕੈਨੇਡੀਅਨ ਅਫੀਸ਼ੀਅਲਸ ਅਮਰੀਕਾ ਗਏ ਹੋਏ ਸੀ, ਡੇਵਿਡ ਲਟਨਿਕ ਨੂੰ ਮਿਲ ਕੇ ਆਏ ਨੇ ਜਿਹੜੇ ਕਿ ਡੋਨਲਡ ਟਰੰਪ ਦੇ ਕਾਮਰਸ ਸੈਕਟਰੀ ਨੇ, ਹਾਵਰਡ ਲਟਨਿਕ ਨੂੰ ਮਿਲ ਕੇ ਆਏ ਨੇ। ਅਤੇ ਇਸੇ ਤਰ੍ਹਾਂ ਇੱਥੇ ਜਿਹੜੇ G7 ਦੇ ਵਿਦੇਸ਼ੀ ਮੰਤਰੀਆਂ ਦੀ ਮੀਟਿੰਗ ਹੋ ਰਹੀ ਆ ਕਿਊਬੈਕ ਦੇ ਵਿੱਚ, ਉਹਦੇ ਵਿੱਚ ਵੀ ਵਾਸੂ ਜੀ ਜਿਹੜੇ ਬਾਕੀ ਦੇ G7 ਵਾਲੇ ਵਿਦੇਸ਼ ਮੰਤਰੀ ਨੇ, ਸੋ ਇੱਕ ਤਾਂ ਕੈਨੇਡਾ ਵਾਲਿਆਂ ਨੂੰ ਬਾਹਰ ਰੱਖੀਏ ਐਜ਼ ਇਨ ਕੈਨੇਡਾ
ਹੋਸਟਾਂ,
ਉਹ ਹੋਸਟਾਂ, ਫਿਰ ਦੂਜੇ ਅਮਰੀਕਾ ਵਾਲੇ ਮਾਰਕੋ ਰੂਬੀਓ, ਜਿਹੜੇ ਬਾਕੀ ਦੇ 5 ਜਣੇ ਨੇ ਉਹਨਾਂ ਨੇ ਵਾਸੂ ਜੀ ਕੈਨੇਡਾ ਦੀ ਸੋਵਰਨਟੀ ਬਾਰੇ ਕੋਈ ਬਹੁਤਾ ਡਟ ਕੇ ਸਟੈਂਡ ਨਹੀਂ ਲਿਆ।
6 ਹੀ ਨੇ ਕਿਉਂਕਿ ਇੱਕ ਜਿਹੜੇ ਯੂਰੋਪੀਅਨ ਯੂਨੀਅਨ ਦੇ ਵੀ ਜਿਹੜੇ ਫੋਰਨ ਪਾਲਿਸੀ ਡਾਇਰੈਕਟਰ ਨੇ ਸੋ 6 ਜਣੇ ਹੋ ਗਏ।
ਹਾਂ ਸੋ ਉਹਨਾਂ ਨੇ ਕੋਈ ਬਹੁਤਾ ਡਟ ਕੇ ਕੈਨੇਡਾ ਦੇ ਵਿੱਚ ਹੁੰਦੇ ਹੋਏ ਕੈਨੇਡਾ ਦੀ ਸੋਵਰਨਟੀ ਨੂੰ ਜਿਸ ਤਰ੍ਹਾਂ ਅਮਰੀਕਾ ਵੱਲੋਂ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਟਰੰਪ ਵੱਲੋਂ ਉਹਦੀ ਕੋਈ ਡਟ ਕੇ ਮੁਖਾਲਫਤ ਨਹੀਂ ਕੀਤੀ। ਉਧਰੋਂ ਡੋਨਲਡ ਟਰੰਪ ਨੇ ਕੱਲ੍ਹ ਨੇਟੋ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਬੈਠ ਕੇ ਜਿਸ ਤਰ੍ਹਾਂ ਦੀਆਂ ਗੱਲਾਂ ਫੇਰ ਕੀਤੀਆਂ ਕੈਨੇਡਾ ਬਾਰੇ, ਕੈਨੇਡਾ ਨੂੰ 51st ਸਟੇਟ ਬਣਾਉਣ ਬਾਰੇ, ਉਹ ਨੇਟੋ ਦੇ ਮੁਖੀ ਉੱਥੇ ਜਮ੍ਹਾਂ ਨਹੀਂ ਕੁਸਕੇ।
ਸਾਡੇ ਫਰੈਂਡ ਸਰਕਲ ਵਾਲੇ ਬੜੇ ਕੰਸਿਸਟੈਂਟ ਨੇ, ਸੋ ਕੱਲ ਪਰਸੋਂ ਤੋਂ ਗੱਲਾਂ ਚੱਲਦੀਆਂ ਕਿ ਹਮਾਰਾ ਨੇਤਾ ਕੈਸਾ ਹੋ, ਵਿਜੇ ਜੀ ਜੈਸਾ ਹੋ। ਹਰਪ੍ਰੀਤ ਜੀ ਦਾ ਮੈਸੇਜ ਆਇਆ, ਹਰਜ ਜੀ ਦਾ ਮੈਸੇਜ ਆਇਆ, ਮਲਟੀਪਲ ਮੈਸੇਜਸ ਆਏ ਨੇ ਕਿ ਕਈ ਕਹਿ ਰਹੇ ਨੇ ਕਿ ਵਿਜੇ ਜੀ ਨੂੰ ਮੀਡੀਆ ਰਿਲੇਸ਼ਨ ਮਿਨਿਸਟਰ ਬਣਾਇਆ ਜਾਵੇ,
ਗੀਤਾ ਨਾਲ
ਨਵਾਂ ਪੋਰਟਫੋਲੀਓ,
ਗੀਤਾ ਵਾਲੀ ਪ੍ਰੈਸ ਰਿਲੀਜ਼ ਹੋਊਗੀ ਫਿਰ।
ਨਹੀਂ ਨਹੀਂ ਮਤਲਬ ਤੁਸੀਂ ਕੱਲੇ ਗੀਤ ਹੀ ਥੋੜੀ ਵਿਜੇ ਜੀ, ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਸਾਰਾ ਕੁਝ ਜਿਹੜਾ ਐਨਾਲਿਸਿਸ ਕਰ ਰਹੇ ਹਾਂ, ਸੋ ਸਾਰੇ ਕਹਿ ਰਹੇ ਨੇ ਵਿਜੇ ਜੀ ਕੈਨ ਬੀ ਅ ਗ੍ਰੇਟ ਮੀਡੀਆ ਰਿਲੇਸ਼ਨ ਮਿਨਿਸਟਰ।
ਮੀਡੀਆ ਰਿਲੇਸ਼ਨ ਮਿਨਿਸਟਰ ਹੁੰਦਾ ਨਹੀਂ ਅਸੀਂ
ਬਣਾ ਦੇਣਾ ਨਾ ਪੋਰਟਫੋਲੀਓ ਕਿ ਨਵਾਂ ਬਣੇਗਾ।
ਅੱਛਾ
ਤੇ ਫਿਰ ਹਰ ਜੀ ਦਾ ਮੈਸੇਜ ਆਇਆ ਕਹਿੰਦੇ ਹੁਣ ਵਿਜੇ ਜੀ ਦਾ ਨੰਬਰ ਲੱਗ ਸਕਦਾ ਕਿਉਂਕਿ ਬਹੁਤ ਸਾਰੇ ਮਿਨਿਸਟਰ ਦੇ ਆਰ ਨਾਟ ਰਨਿੰਗ ਅਗੇਨ।
ਅੱਛਾ
ਉਦਾਂ ਵੀ ਲੱਗ ਸਕਦਾ ਜੀ, ਕੋਈ ਚੱਕਰ ਹੀ ਨਹੀਂ, ਆ ਜਾਓ ਦੇਖ ਲਾਂਗੇ ਕਿਸਮੇ ਕਿਤਨਾ ਏਦਾਂ।
ਬ੍ਰੇਕ ਲੈ ਲਈਏ,
ਯਾਨੀ ਹਮਾਰਾ ਨੇਤਾ ਕੈਸਾ ਹੋ,
ਵਾਸੂ ਕੁਮਾਰ ਜੈਸਾ ਹੋ,
ਵਿਜੇ ਜੀ ਜੈਸਾ ਹੋ, ਕੰਸਿਸਟੈਂਸੀ ਚਾਹੀਦੀ ਵਿਜੇ ਜੀ ਦਾ। ਇਹ ਇੱਥੇ ਗਲਤ ਕਰ ਗਏ ਤੁਸੀਂ,
ਨਹੀਂ ਨਹੀਂ ਦੇਖੋ
ਕੰਸਿਸਟੈਂਸੀ,
ਬ੍ਰੋ ਆਈ ਲਵ ਮਾਈ ਜੌਬ,
ਗੱਲ ਕਰੋ
ਬ੍ਰੋ ਆਈ ਲਵ ਮਾਈ ਜੌਬ,
ਹਾਂ
ਆਹ ਕੰਸਿਸਟੈਂਸੀ ਇੱਥੇ ਹੈਗੀ ਆ,
ਇਹ ਠੀਕ ਆ। ਮਾਈਕ ਡ੍ਰੌਪ।
ਵਾਸੂ ਜੀ, ਕੱਲ੍ਹ ਕੈਨੇਡੀਅਨ ਅਧਿਕਾਰੀ ਉੱਥੇ ਹਾਵਰਡ ਲਟਨਿਕ ਨੂੰ ਮਿਲਣ ਵਾਸਤੇ ਗਏ ਸੀ ਵਾਸ਼ਿੰਗਟਨ DC, ਜਿਨ੍ਹਾਂ ਦੇ ਵਿੱਚ ਸਾਡੇ ਫੋਰਨ ਅਫੇਅਰਸ ਮਿਨਿਸਟਰ, ਨਹੀਂ ਫੋਰਨ ਅਫੇਅਰਸ ਮਿਨਿਸਟਰ ਤਾਂ ਇੱਥੇ ਸੀ, ਸਾਡੇ ਇੰਡਸਟਰੀ ਮਿਨਿਸਟਰ ਫਰਾਂਸੁਆ ਫਿਲੀਪ ਸ਼ੈਂਪੇਨ, ਜਿਹੜੇ ਕੱਲ੍ਹ ਤੱਕ ਇੰਡਸਟਰੀ ਮਿਨਿਸਟਰ ਸੀਗੇ, ਉਹ ਗਏ ਹੋਏ ਸਨ। ਕੱਲ੍ਹ ਤੱਕ ਜਿਹੜੇ ਫਾਈਨੈਂਸ ਮਿਨਿਸਟਰ ਸੀ ਡੋਮਿਨਿਕ ਲਬਲਾਂਕ, ਉਹ ਵੀ ਉੱਥੇ ਮੌਜੂਦ ਸਨ। ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਉੱਥੇ ਪਹੁੰਚੇ ਹੋਏ ਸੀ। ਇਹਨਾਂ ਨੇ ਇਹ ਕਿਹਾ ਵੀ ਹੁਣ ਜਿਹੜੀ ਉਹ ਤਲਖੀ ਬਣ ਗਈ ਸੀ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਟੈਰਿਫਸ ਨੂੰ ਲੈ ਕੇ, ਟੈਰਿਫਸ ਤਾਂ ਦੇਖੋ ਅਜੇ ਵੀ ਲੱਗੇ ਨੇ, ਜਿਹੜਾ ਟੈਰਿਫਸ ਦੇ ਵਿੱਚ ਵਾਧੇ ਦੀ ਗੱਲ ਸੀ, ਉਹਨੂੰ ਟੈਂਪਰੇਚਰ ਕੂਲ ਡਾਊਨ ਹੋ ਰਿਹਾ। ਸੋ ਜਿਹੜੀਆਂ ਠੰਡੀਆਂ ਪੱਟੀਆਂ ਰੱਖ ਕੇ ਆਏ ਨੇ ਸਾਡੇ ਕੈਨੇਡੀਅਨ ਅਧਿਕਾਰੀ, ਕੈਨੇਡੀਅਨ ਪੋਲੀਟੀਸ਼ੀਅਨਸ, ਕਿ ਉਹਦੇ ਨਾਲ ਥੋੜ੍ਹਾ ਜਿਹਾ ਤਾਪ ਉਤਰਿਆ ਕਿ ਹਾਵਰਡ ਲਟਨਿਕ ਨੇ, ਅਤੇ ਫਿਰ ਬਾਅਦ 'ਚ ਕੁਝ ਗੱਲਾਂ
ਪਹਿਲਾਂ
ਕਹਿਤੀਆਂ ਸੀ, ਪਹਿਲਾਂ ਹੀ ਕਹਿਤੀਆਂ ਸੀ ਮੀਟਿੰਗ ਤੋਂ।
ਸੋ ਮੀਟਿੰਗ ਤੋਂ ਪਹਿਲਾਂ ਬਲੂਮਬਰਗ TV ਨੂੰ ਇੰਟਰਵਿਊ ਦਿੱਤੀ ਉਹਨਾਂ ਨੇ, ਉਹਦੇ ਵਿੱਚ ਉਹਨਾਂ ਨੇ ਕੈਨੇਡੀਅਨ ਟੈਰਿਫ ਰਿਸਪੋਂਸ ਨੂੰ ਲੈ ਕੇ ਕਾਫੀ ਸਾਡੀ ਲਾਭਾ ਕੀਤੀ ਉਹਨਾਂ ਨੇ। ਉਹ ਕਹਿੰਦੇ ਕਿ ਅਸੀਂ ਤਾਂ ਦੇਖੋ ਜੀ ਆਪਣੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਟੈਰਿਫਸ ਲਗਾਈਆਂ ਸੀ ਤਾਂ ਕਿ ਜਿਹੜੀਆਂ ਕੰਟਰੀਜ਼ ਡੰਪਿੰਗ ਕਰਦੀਆਂ ਨੇ ਅਸੀਂ ਉਹਨਾਂ ਨੂੰ ਰੋਕ ਸਕੀਏ, ਤੇ ਕਹਿੰਦੇ ਹਾਊ ਵਾਟ ਡਸ ਕੈਨੇਡਾ ਡੂ, ਦੇ ਪੁੱਟ ਟੈਰਿਫ ਔਨ ਸਪੋਰਟਸ ਇਕਵਿਪਮੈਂਟ। ਕਹਿੰਦੇ ਆਈ ਮੀਨ ਰੀਅਲੀ ਇਟਸ ਟੋਨ ਡੈਫ। ਸੋ ਹੋਇਆ ਕੀ ਸੀ ਕਿ US ਵੱਲੋਂ ਜਦੋਂ 12 March ਨੂੰ ਐਲੂਮੀਨੀਅਮ ਤੇ ਸਟੀਲ ਟੈਰਿਫਸ ਲਗਾਈਆਂ ਗਈਆਂ 25%, ਪਹਿਲਾਂ 50% ਫਿਰ 25%, ਸਾਰਾ ਕੁਝ ਹੋਇਆ। ਉਸ ਤੋਂ ਬਾਅਦ ਕੈਨੇਡਾ ਨੇ ਅਗਲੇ ਦਿਨ ਸਵੇਰੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਮਿਨਿਸਟਰਾਂ ਨੇ, ਤੇ ਕਿਹਾ ਕਿ $29.8 billion ਦੇ ਸਮਾਨ ਤੇ ਅਸੀਂ ਟੈਰਿਫਸ ਲਗਾ ਰਹੇ ਹਾਂ।
30 billion ਨਾਲ ਇੱਥੇ ਪਹਿਲਾਂ ਲੱਗੀ ਹੋਈ ਸੀ, 29.8 ਤੇ ਐਡੀਸ਼ਨਲ ਟੈਰਿਫ ਹੋਰ ਲੱਗ ਗਿਆ।
ਜਿਹੜਾ $29.8 billion ਦੇ ਸਮਾਨ ਤੇ ਜਿਹੜੀਆਂ ਟੈਰਿਫਸ ਲੱਗੀਆਂ ਉਹਨਾਂ ਦੇ ਵਿੱਚ ਸਪੋਰਟਸ ਇਕਵਿਪਮੈਂਟ ਵੀ ਸੀ, ਉਹ ਗੱਲ ਫੜ ਲਈ ਉਹਨਾਂ ਨੇ, ਤੇ ਕਹਿੰਦੇ ਅਸੀਂ ਤਾਂ ਜੀ ਆਪਣੀ ਇੰਡਸਟਰੀ ਨੂੰ ਪ੍ਰੋਟੈਕਟ ਕਰ ਰਹੇ ਸੀ, ਅਸੀਂ ਚਾਹੁੰਦੇ ਸੀ ਸਟੀਲ ਤੇ ਐਲੂਮੀਨੀਅਮ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਵਧੇ, ਉਹਦੇ 'ਚ ਕਹਿੰਦੇ ਗਲਤ ਕੀ ਆ, ਤੇ ਕੈਨੇਡਾ ਕਿਵੇਂ ਰਿਸਪੋਂਡ ਕਰਦਾ, ਸਪੋਰਟਸ ਇਕਵਿਪਮੈਂਟ ਦੇ ਉੱਤੇ ਟੈਰਿਫ ਲਗਾ ਦਿੰਦਾ। ਕਹਿੰਦੇ ਇਫ ਯੂ ਆਰ ਗੋਇੰਗ ਟੂ ਰਿਸਪੋਂਡ ਟੂ ਅਸ ਵਿਦ ਸਪੋਰਟਸ ਇਕਵਿਪਮੈਂਟ, ਯੂ ਆਰ ਜਸਟ ਨਾਟ ਲਿਸਨਿੰਗ ਟੂ ਪ੍ਰੈਜ਼ੀਡੈਂਟ ਟਰੰਪ। ਫਿਰ ਤੁਸੀਂ ਇਹਦਾ ਮਤਲਬ ਸੁਣ ਹੀ ਨਹੀਂ ਰਹੇ ਵੀ ਟਰੰਪ ਕੀ ਕਹਿ ਰਹੇ ਨੇ। ਕਹਿੰਦੇ ਦਿਸ ਇਜ਼ ਦੇਅਰ ਵੇ ਆਫ ਗੈਟਿੰਗ ਇਲੈਕਸ਼ਨ ਵੋਟਸ। ਸੋ ਵਿਜੇ ਜੀ ਇਹਨਾਂ ਨੇ ਪ੍ਰਮੁੱਖ ਤੌਰ 'ਤੇ ਆ 3 ਗੱਲਾਂ ਕੀਤੀਆਂ। ਪਹਿਲੀ ਗੱਲ ਉਹਨਾਂ ਨੇ ਕੀ ਕੀਤੀ ਹੈ ਕਿ ਅਸੀਂ ਡੰਪਿੰਗ ਨੂੰ ਰੋਕਣ ਵਾਸਤੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਟੈਰਿਫ ਲਾਇਆ। ਇਹ ਗੱਲ ਸਰਾਸਰ ਗਲਤ ਆ, ਕੈਨੇਡਾ ਡੰਪਿੰਗ ਨਹੀਂ ਕਰਦਾ। ਡੰਪਿੰਗ ਕਈ ਹੋਰ ਮੁਲਕ ਜੇ ਕਰਦੇ ਹੋਣਗੇ ਉਹਨਾਂ ਤੇ ਲਾਓ ਭਾਈ ਟੈਰਿਫ।
ਚਾਈਨਾ ਤੇ ਤਾਂ ਪਹਿਲਾਂ ਹੀ ਲਾਤਾ ਸੀ ਇਹਨਾਂ ਨੇ ਸਟੀਲ ਤੇ ਐਲੂਮੀਨੀਅਮ ਤੇ, ਜਦੋਂ ਬਾਮ ਰੋਡ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਾਇਆ ਸੀ, ਤੇ ਜਦੋਂ ਕੈਨੇਡਾ ਨੇ ਵੀ ਪਿਛਲੇ ਸਾਲ ਚਾਈਨੀਜ਼ ਸਟੀਲ ਤੇ ਐਲੂਮੀਨੀਅਮ ਦੇ ਉੱਪਰ 25% ਟੈਰਿਫ ਲਾਸਟ ਈਅਰ ਹੀ ਲਾਤਾ ਸੀ,
ਜਦੋਂ ਇਲੈਕਟ੍ਰਿਕ ਵਹੀਕਲਸ ਦੀ ਗੱਲ ਹੋਈ 100% ਤੇ ਨਾਲ ਸਟੀਲ ਐਲੂਮੀਨੀਅਮ ਤੇ 25%।
ਯੈਸ,
ਤੇ ਫਿਰ ਹੁਣ ਕੈਨੇਡਾ ਚਾਈਨਾ ਨੇ ਵੀ ਰਿਟੈਲੀਏਟ ਕੀਤਾ। ਸੋ ਡੰਪਿੰਗ ਵਾਲੀ ਗੱਲ ਤਾਂ ਗਲਤ ਆ, ਉਹ ਸਾਡੇ ਤੇ ਐਲੀਗੇਸ਼ਨ ਨਹੀਂ ਲੱਗ ਸਕਦੀ। ਦੂਸਰੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਕਿ ਕਹਿੰਦੇ ਦਿਸ ਮੀਨਸ ਯੂ ਆਰ ਨਾਟ ਈਵਨ ਲਿਸਨਿੰਗ ਟੂ ਵਟ ਦਾ ਪ੍ਰੈਜ਼ੀਡੈਂਟ ਇਜ਼ ਸੇਇੰਗ, ਆਰ ਯੂ ਲਿਸਨਿੰਗ ਟੂ ਵਟ ਜਸਟਿਨ ਟਰੂਡੋ ਹੈਜ਼ ਬੀਨ ਸੇਇੰਗ, ਆਰ ਯੂ ਲਿਸਨਿੰਗ ਟੂ ਵਟ ਡੋਮਿਨਿਕ ਲੈਬਲਾਂ, ਵਟ ਮੈਲਨੀ ਜੋਲੀ, ਵਟ ਡੱਗ ਫੋਰਡ, ਵਟ ਡੇਵੀ ਡੀਬੀ ਹੈਜ਼ ਬੀਨ ਸੇਇੰਗ,
ਆਰ ਯੂ ਲਿਸਨਿੰਗ ਟੂ ਐਨੀ ਲੌਜਿਕ,
ਆਰ ਯੂ ਈਵਨ ਲਿਸਨਿੰਗ ਟੂ ਯੂਰ ਓਨ ਐਡਮਿਨਿਸਟ੍ਰੇਸ਼ਨ। ਸੋ ਸਵਾਲ ਤਾਂ ਇਹ ਨੇ, ਸਾਨੂੰ ਤੁਸੀਂ ਕਹਿ ਰਹੇ ਹੋ, ਕਹਿ ਰਹੇ ਹੋ ਤੁਸੀਂ ਲੌਜੀਕਲ ਗੱਲ ਕੀਤੀ ਜੀ ਸਪੋਰਟਸ ਇਕਵਿਪਮੈਂਟ ਦੇ ਉੱਤੇ ਟੈਰਿਫ, ਤੁਸੀਂ ਕਿੰਨੀਆਂ ਚੀਜ਼ਾਂ ਦੇ ਉੱਤੇ ਟੈਰਿਫ ਲਗਾ ਦਿੱਤਾ, ਤੁਸੀਂ ਜੋ ਸਾਰਾ ਕੁਝ ਕਰ ਰਹੇ ਹੋ ਫੈਂਟਨਲ ਦੀ ਗੱਲ ਕਰ ਰਹੇ ਹੋ, ਤੁਸੀਂ ਸਬਸਿਡਾਈਜ਼ ਕਰਨ ਦੀ ਗੱਲ ਕਰ ਰਹੇ ਹੋ, 51st state ਬਣਾਉਣ ਦੀ ਗੱਲ ਕਰ ਰਹੇ ਹੋ, ਉਹ ਲੌਜਿਕ ਦੇ ਆ ਗੱਲਾਂ ਨੇ, ਸਾਨੂੰ ਤੁਸੀਂ ਟੋਨ ਡੈਫ ਕਹਿ ਰਹੇ ਹੋ। ਪਰ ਜਿਹੜੀ ਇਹਨਾਂ ਨੇ ਤੀਸਰੀ ਗੱਲ ਕੀਤੀ ਹੈ ਵਿਜੇ ਜੀ, ਉਹ ਮੁਕੰਮਲ ਤੌਰ 'ਤੇ ਗਲਤ ਨਹੀਂ ਹੈ
ਜੀ।
ਕਿ ਇਹਨਾਂ ਨੇ ਕਿਹਾ ਕਿ ਦਿਸ ਇਜ਼ ਦੇਅਰ ਵੇ ਆਫ ਗੈਟਿੰਗ ਇਲੈਕਸ਼ਨ ਵੋਟਸ। ਇਹ ਅਸੀਂ ਵੀ ਸਮੇਂ ਸਮੇਂ ਤੇ ਗੱਲ ਕਰਦੇ ਰਹੇ ਹਾਂ ਕਿ ਅਸੀਂ ਕੈਨੇਡਾ ਦੇ ਵਿੱਚ ਅਨਫੋਰਚੁਨੇਟਲੀ ਇਹ ਚੀਜ਼ ਅਨਫੋਲਡ ਹੁੰਦੀ ਵੇਖ ਰਹੇ ਹਾਂ ਕਿ ਪੋਲੀਟੀਸ਼ੀਅਨਸ ਐਟ ਡਿਫਰੈਂਟ ਲੈਵਲਸ ਸਟਾਰਟਿੰਗ ਵਿਦ ਡਗ ਫੋਰਡ ਇਨ ਓਨਟੈਰੀਓ, ਉਹ ਇਹਦਾ ਸਿਆਸੀ ਲਾਹਾ ਲੈਣ ਦੀ ਪੂਰੀ ਪੂਰੀ ਉਹਨਾਂ ਨੇ ਕੋਸ਼ਿਸ਼ ਕੀ, ਉਹਨਾਂ ਨੇ ਲਾਹਾ ਲਿਆ ਹੈ।
ਵਾਸੂ ਜੀ, ਡੋਨਲਡ ਟਰੰਪ ਦੀਆਂ ਧਮਕੀਆਂ ਨੇ, ਆ ਟੈਰਿਫ ਵਾਲੀ ਸਾਰੀ ਗੱਲਬਾਤ ਨੇ ਕੈਨੇਡਾ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੂੰ ਇੱਕ ਸਿਆਸੀ ਕਵਰ ਪ੍ਰਦਾਨ ਕਰ ਦਿੱਤਾ। ਅਸੀਂ ਇੱਥੇ ਬੀਸੀ ਦੇ ਵਿੱਚ ਵੀ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਬਜਟ ਦਾ ਡੈਫਿਸਿਟ ਆ, ਔਰ ਜਿਹੜੇ ਵਾਅਦੇ ਕਰਕੇ ਸਰਕਾਰ ਨੇ ਕਿਹਾ ਸੀ ਕਿ ਜੀ ਅਸੀਂ ਦੇਖੋ ਲੋਕਾਂ ਨੂੰ ਮਦਦ ਦੀ ਜ਼ਰੂਰਤ ਆ, ਅਸੀਂ ਆਉਂਦੇ ਸਾਰ ਚੈੱਕ ਭੇਜਾਂਗੇ ਕਿਉਂਕਿ ਅਫੋਰਡੇਬਿਲਿਟੀ ਕ੍ਰਾਈਸਿਸ ਕਰਕੇ ਬੜਾ ਜ਼ਰੂਰੀ ਆ ਸਰਕਾਰ ਲੋਕਾਂ ਦੀ ਮਦਦ ਕਰੇ। ਪੈਸੇ ਸਰਕਾਰ ਕੋਲ ਉਦੋਂ ਵੀ ਨਹੀਂ ਸੀਗੇ, ਡੈਫਿਸਿਟ ਤਾਂ ਆਲਰੇਡੀ ਚੰਗਾ ਖਾਸਾ ਸੀ ਬੀਸੀ ਦੇ ਵਿੱਚ, ਪਰ ਡੋਨਲਡ ਟਰੰਪ ਦੇ ਆਉਣ ਨਾਲ, ਡੋਨਲਡ ਟਰੰਪ ਦੀਆਂ ਕਈਆਂ ਗੱਲਾਂ ਕਰਕੇ ਇੱਕ ਤਾਂ ਪਾਰਟੀਆਂ ਨੂੰ ਪੋਲੀਟੀਕਲ ਕਵਰ ਵੈਸੇ ਹੀ ਮਿਲ ਗਿਆ, ਫਿਰ ਉਸ ਪੋਲੀਟੀਕਲ ਕਵਰ ਦਾ ਲਾਹਾ ਲੈ ਕੇ ਹੁਣ ਜਿਹੜੀਆਂ ਹੋਰ ਵੀ ਕਈ ਗੱਲਾਂ ਨੇ, ਅ ਲੋਟ ਆਫ ਅਦਰ ਥਿੰਗਸ ਆਰ ਨਾਓ ਬੀਂਗ ਪੁਸ਼ਡ ਟੂ ਦ ਬੈਕ ਬਰਨਰ। ਹਰ ਗੱਲ ਦੇ ਵਿੱਚ ਮੁੜ ਘਿੜ ਕੇ ਟਰੰਪ ਦੇ ਟੈਰਿਫ, ਟਰੰਪ ਦੇ ਟੈਰਿਫ ਦਾ ਜਵਾਬ, ਅਤੇ ਜਵਾਬ ਦੇ ਵਿੱਚ ਜੇ ਕੋਈ ਗੱਲ ਸਭ ਤੋਂ ਮੂਹਰੇ ਆ ਉਹ ਹੈ ਸ਼ਰਾਬ।
ਵੀਰੇ ਜੀ, ਫੈਡਰਲ ਪੱਧਰ 'ਤੇ ਲਿਬਰਲ ਪਾਰਟੀ ਆਫ ਕੈਨੇਡਾ ਦੀ ਜਿੰਨੀ ਕੁ ਰਿਕਵਰੀ ਪੋਲਸ ਦੇ ਮੁਤਾਬਕ ਅਜੇ ਤੱਕ ਹੋਈ ਆ,
ਹਾਂਜੀ,
ਉਹ ਟੈਰਿਫ ਦੇ ਸਿਰ 'ਤੇ ਹੀ ਹੋਈ ਆ,
ਕਰੈਕਟ।
ਅਤੇ ਇੱਦਾਂ ਲੱਗ ਰਿਹਾ ਪੋਲਸ, ਜੇ ਆਪਾਂ ਜੇ ਪੋਲਸ ਨੂੰ ਆਧਾਰ ਬਣਾ ਕੇ ਗੱਲ ਕਰੀਏ, ਜਿੰਨੇ ਵੀ ਸਰਵੇਖਣ ਹੋਏ ਨੇ, ਅਤੇ ਇੱਦਾਂ ਲੱਗ ਰਿਹਾ ਵੀ ਜਿਵੇਂ ਕੈਨੇਡੀਅਨਸ ਇਨਫਲੇਸ਼ਨ ਭੁੱਲ ਗਏ ਨੇ, ਕਾਰਬਨ ਟੈਕਸ ਦਾ ਦੁੱਖ ਦਰਦ ਭੁੱਲ ਗਏ ਨੇ, ਉਹ ਸਾਰੇ ਮੁੱਦੇ ਭੁੱਲ ਗਏ ਨੇ, ਅਤੇ ਹੁਣ ਸਿਰਫ ਟੈਰਿਫ ਹੀ ਨਜ਼ਰ ਆ ਰਿਹਾ। ਅਤੇ ਇੱਦਾਂ ਲੱਗ ਰਿਹਾ ਕਿ ਟੈਰਿਫਸ ਨਾਲ ਡੀਲ ਕਰਨ ਲਈ, ਡੋਨਲਡ ਟਰੰਪ ਨਾਲ ਡੀਲ ਕਰਨ ਲਈ ਹੁਣ ਸਭ ਤੋਂ ਵਧੀਆ ਨੇਤਾ ਕੌਣ ਹੈ? ਪੀਅਰ ਪੋਲੀਅਫ ਕੇ ਮਾਰਕ ਕਾਰਡ, ਸਵਾਲ ਸਿਰਫ ਇਹੀ
ਬਣ ਗਿਆ। ਜਿਹੜੇ ਸਾਡੇ ਲੋਕਲ ਮੁੱਦੇ ਸੀਗੇ ਜਿਨ੍ਹਾਂ ਇਸ਼ੂਜ਼ ਦੇ ਉੱਪਰ ਪਿਛਲੇ ਕਈ ਸਾਲਾਂ ਤੋਂ ਲੋਕ ਸਵਾਲ ਉਠਾਉਂਦੇ ਆ ਰਹੇ ਸੀ, ਉਹਨਾਂ ਸਾਰਿਆਂ ਨੂੰ ਓਵਰਆਰਚ ਕਰਕੇ ਕਵਰ ਕਰ ਲਿਆ ਹੈ ਡੋਨਲਡ ਟਰੰਪ ਦੀ ਟੈਰਿਫ ਥ੍ਰੈਟ ਨੇ। ਇਨ ਮੈਨੀ ਕੇਸਿਸ ਯੈਸ, ਦੈਟ ਟੈਰਿਫ ਥ੍ਰੈਟ ਇਜ਼ ਵੈਰੀ ਰੀਅਲ, ਸਰਟਨਲੀ ਇਟਸ ਵੈਰੀ ਰੀਅਲ। ਕੁਝ ਜੋਬ ਸਿੱਧੇ ਤੌਰ 'ਤੇ ਇੰਪੈਕਟ ਹੋ ਰਹੀਆਂ ਨੇ, ਪਰ ਉਹਨੂੰ ਕੁਝ ਹੋਰ ਐਂਪਲੀਫਾਈ ਕਰਕੇ ਵੀ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਜਾਂ ਜਿਹੜਾ ਕੰਮ ਕਾਜ ਆ ਉਹ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ।
ਵਿਦੇਸ਼ੀ ਥ੍ਰੈਟ ਨੂੰ ਇਸ ਤਰ੍ਹਾਂ ਇਸਤੇਮਾਲ ਕਰਕੇ ਸਿਆਸਤ ਕਰਨਾ, ਉਹ ਸਿਆਸਤ ਵਾਸਤੇ ਕੋਈ ਬਹੁਤਾ ਵਧੀਆ ਸ਼ਗਨ ਨਹੀਂ ਹੁੰਦਾ, ਉਹ ਗੱਲ ਨੈਗੇਟਿਵ ਹੈ। ਪਰ ਇਹਦਾ ਜਿਹੜਾ ਇੱਕ ਪੋਜ਼ਿਟਿਵ ਸਾਈਡ ਇਫੈਕਟ ਇਹ ਜ਼ਰੂਰ ਹੋਇਆ ਕਿ ਹੁਣ ਇਕਨੋਮਿਕ ਡਿਵੈਲਪਮੈਂਟ ਬਾਰੇ, ਟ੍ਰੇਡ ਡਾਇਵਰਸੀਫਿਕੇਸ਼ਨ ਬਾਰੇ ਗੱਲਬਾਤ ਹੋਣ ਲੱਗ ਪਈ, ਨੈਚੁਰਲ ਰਿਸੋਰਸਿਸ ਦੀ ਐਕਸਪਲੋਟੇਸ਼ਨ ਬਾਰੇ ਗੱਲਬਾਤ ਹੋਣ ਲੱਗ ਪਈ, ਪਾਈਪਲਾਈਨਸ ਵਿਛਾਉਣ ਬਾਰੇ, ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣ ਬਾਰੇ ਗੱਲਬਾਤ ਹੋਣ ਲੱਗ ਪਈ, ਪੋਰਟਸ ਨੂੰ, ਬਾਰਡਰਸ ਨੂੰ ਸਿਕਿਓਰ ਕਰਨ ਬਾਰੇ ਗੱਲਬਾਤ ਹੋਣ ਲੱਗ ਪਈ। ਇਹ ਕੁਝ ਚੰਗੀਆਂ ਗੱਲਾਂ ਜ਼ਰੂਰ ਹੋਈਆਂ ਨੇ, ਪਰ ਜੋ ਹਾਵਰਡ ਲਟਨਿਕ ਨੇ, ਕਮਿੰਗ ਬੈਕ ਟੂ ਹਾਵਰਡ ਲਟਨਿਕ, ਕਿ ਜੋ ਉਹਨਾਂ ਨੇ ਕਿਹਾ ਕਿ ਜੀ ਇਹ ਵੋਟਾਂ ਲੈਣ ਵਾਸਤੇ ਸਾਰਾ ਕੁਝ ਕਰ ਰਹੇ ਨੇ, ਉਹ ਗੱਲ ਥੋੜ੍ਹੀ ਜਿਹੀ ਠੀਕ ਆ, ਪਰ ਬਾਕੀ ਗੱਲਾਂ ਉਹਨਾਂ ਦੀਆਂ ਸਰਾਸਰ ਗਲਤ ਨੇ।
ਸੌਰੀ, ਇਸ ਤੋਂ ਪਹਿਲਾਂ ਟਰੰਪ ਵੱਲ ਜਾਈਏ, ਹਾਵਰਡ ਲਟਨਿਕ ਨੇ ਹੀ, ਵਾਸੂ ਜੀ, ਕੱਲ੍ਹ ਅਸੀਂ ਆਈ ਥਿੰਕ ਕੱਲ੍ਹ ਸਵੇਰੇ ਵੀ ਇਸ ਬਾਰੇ ਜ਼ਿਕਰ ਕੀਤਾ ਸੀ, ਉਹਨਾਂ ਨੇ ਯੂਕੇ ਦੀ ਅਤੇ ਮੈਕਸੀਕੋ ਦੀ ਤਾਰੀਫ ਕੀਤੀ, ਕਹਿੰਦੇ ਦੇਖੋ ਉਹ ਨਹੀਂ ਰਿਟੈਲੀਏਟ ਕਰ ਰਹੇ, ਜੋ ਜੋ ਡੋਨਲਡ ਟਰੰਪ ਨੇ ਕੀਤਾ ਉਹਦੇ ਖਿਲਾਫ ਮੈਕਸੀਕੋ ਵੱਲੋਂ ਅਤੇ ਯੂਕੇ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ, ਉਹ ਠੀਕ ਹੈ, ਉਹ ਆਪਣਾ ਆਰਾਮ ਨਾਲ ਲੱਗੇ ਹੋਏ ਨੇ ਸਹਿੰਦੇ ਸਹਿੰਦੇ। ਕੈਨੇਡਾ ਵਾਲੇ ਕਹਿੰਦੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਵਧਾ ਚੜਾ ਕੇ ਰਿਟੈਲੀਏਟ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਨੇ, ਸੋ ਵੀ ਕਹਿੰਦੇ ਇਹ ਕੰਮ ਸਰਾਸਰ ਗਲਤ ਆ।
ਸੋ ਹਾਵਰਡ ਲਟਨਿਕ ਬੇਸਿਕਲੀ, ਵਿਜੇ ਜੀ, ਉਹ ਬਿਜ਼ਨਸ ਬੈਕਗਰਾਉਂਡ ਤੋਂ ਨੇ, ਅਤੇ ਉਹ ਡੋਨਲਡ ਟਰੰਪ ਨਾਲੋਂ ਥੋੜ੍ਹੇ ਸੈਂਸੀਬਲ ਨੇ, ਉਹ ਐਕਚੁਅਲ ਦੇ ਵਿੱਚ ਚਾਹੁੰਦੇ ਨੇ ਕਿ ਮਸਲਾ ਯਾਰ ਰਿਜ਼ੋਲਵ ਹੋਵੇ, ਹੋਰ ਵੀ ਕੰਮ ਬੜੇ ਹੈਗੇ ਨੇ, ਪਰ ਡੋਨਲਡ ਟਰੰਪ ਰਾਈਟਸ ਇਜ਼ ਪੇ ਚੈੱਕ, ਮਤਲਬ ਆਪਾਂ ਕਹਿ ਸਕਦੇ ਬੋਸ ਨੇ, ਅਤੇ ਉਹਨਾਂ ਨੂੰ ਲਾਈਨ ਟੋ ਕਰਨੀ ਪੈਣੀ ਹੈ,
ਕਰੈਕਟ।
ਸੋ ਹਾਵਰਡ ਲਟਨਿਕ ਬੇਸਿਕਲੀ ਕੈਨੇਡਾ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ,
ਚੁੱਪ ਕਰਕੇ ਬਹਿ ਰਹੇ
ਯਾਰ, ਹਾਂ, ਪਲੇ ਦ ਲੌਂਗ ਗੇਮ, ਜਿਹੜੀ ਗੱਲ ਡੈਨੀਅਲ ਸਮਿਥ ਕਰ ਰਹੇ ਨੇ,
ਕਰੈਕਟ,
ਕਿ ਤੁਸੀਂ ਚੱਕਵੀਆਂ ਗੱਲਾਂ ਨਾ ਕਰੋ, ਡੱਗ ਫੋਟ ਵਾਲੇ ਕੰਮ ਨਾ ਕਰੋ, ਵੀ ਇਹਦੇ ਨਾਲ ਸਾਡਾ ਬੋਸ ਹੋਰ ਰਾਈਲ ਅਪ ਹੋ ਜਾਂਦਾ,
ਮੈਨੂੰ ਐਵੇਂ ਟੀਵੀਆਂ ਤੇ ਆ ਕੇ ਬਿਆਨ ਦੇਣੇ ਪੈਂਦੇ,
ਮੈਨੂੰ ਇੰਟਰਵਿਊ ਦੇਣੇ, ਮੈਨੂੰ ਤੁਸੀਂ ਐਵੇਂ ਖੱਜਲ ਖੁਆਰ ਕੀਤਾ ਹੋਇਆ, ਸੋ
ਹੀ ਡਸਨਟ ਸੇ ਦੈਟ,
ਥੋੜੀ ਜਿਹੀ ਸੈਂਸੀਬਲ ਗੱਲ ਡੋਨਲਡ ਟਰੰਪ ਦੇ ਕੰਪੈਰੇਟਿਵਲੀ ਕਰ ਰਹੇ ਨੇ, ਬਟ ਦੈਨ ਅਗੇਨ ਉਹ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਾਮਰਸ ਸੈਕਰਟਰੀ ਨੇ, ਸੋ ਕਿੰਨੀ ਕੁ ਸੈਂਸੀਬਲ ਗੱਲ ਕਰ ਸਕਦੇ ਨੇ, ਦੈਟਸ ਓਪਨ ਟੂ ਇੰਟਰਪ੍ਰੀਟੇਸ਼ਨ
ਜੀ।
ਪਰ ਡੋਨਲਡ ਟਰੰਪ ਨੇ ਵਿਜੇ ਜੀ ਕੱਲ੍ਹ ਫਿਰ ਉਹੀ ਗੱਲਾਂ, ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਇਹ ਜਿਹੜੇ 2 ਅਪ੍ਰੈਲ ਵਾਲੇ ਟੈਰਿਫਸ ਨੇ ਵੀ ਇਹ ਟਾਲੇ ਜਾ ਸਕਦੇ ਨੇ, ਕੋਈ ਹੈ ਕੋਈ ਚਾਂਸ ਕਿ ਤੁਸੀਂ ਵਾਪਸ ਲੈ ਲਓਗੇ? ਕਹਿੰਦੇ ਨੋ, ਫਿਰ ਕਹਿੰਦੇ ਵੀ ਬਿਨ ਰਿਪਡ ਆਫ ਫੋਰ ਈਅਰਸ, ਵੀ ਆਰ ਨੋਟ ਗੋਇੰਗ ਟੂ ਬੀ ਰਿਪਡ ਆਫ ਐਨੀ ਮੋਰ, ਵੀ ਡੋਂਟ ਨੀਡ ਦੇਅਰ ਕਾਰਸ। ਆਹ ਸੁਣਿਓ ਵਿਜੇ ਜੀ,
ਹਾਂ ਸੇਮ ਗੱਲ,
ਵੀ ਡੋਂਟ, ਨਾ ਨਾ ਸੇਮ ਨਹੀਂ, ਵੱਖਰਾ
ਵੱਖਰਾ,
ਕਹਿੰਦੇ ਵੀ ਡੋਂਟ ਨੀਡ ਦੇਅਰ ਕਾਰਸ, ਵੀ ਡੋਂਟ ਨੀਡ ਦੇਅਰ ਐਨਰਜੀ। ਇਹ ਪਹਿਲੀ ਵਾਰ ਕਹਿਣਾ ਨੇ, ਐਨਰਜੀ ਨਹੀਂ ਕਹਿੰਦੇ ਵਿਜੇ ਜੀ,
ਇੱਕ ਅੱਧੀ ਵਾਰ ਪਹਿਲਾਂ ਵੀ ਕਿਹਾ
ਨਹੀਂ, ਐਨਰਜੀ ਨਹੀਂ, ਇਹ ਜਿਹੜਾ ਸਲੋਗਨ ਆ ਨਾ, ਇਹਦੇ ਵਿੱਚ ਕਹਿੰਦੇ ਹੁੰਦੇ ਆ ਵੀ ਡੋਂਟ ਨੀਡ ਦੇਅਰ ਕਾਰਸ
ਲੰਬਰ,
ਵੀ ਡੋਂਟ ਨੀਡ ਦੇਅਰ, ਆਮ ਤੌਰ ਤੇ ਕਹਿੰਦੇ ਹੁੰਦੇ ਲੰਬਰ ਐਂਡ ਡੇਰੀ, ਹੁਣ ਡੇਰੀ ਨੂੰ ਰਿਪਲੇਸ ਕਰਤਾ ਐਨਰਜੀ ਦੇ ਨਾਲ। ਜੇ ਐਨਰਜੀ ਤੁਹਾਨੂੰ ਸਾਡੀ ਨਹੀਂ ਚਾਹੀਦੀ
ਤਾਂ ਫਿਰ ਬੰਦ ਕਰ ਦੋ ਖਰੀਦਣੀ,
ਨਹੀਂ ਤੇ ਫਿਰ ਜਿਹੜਾ ਡੋਨਲਡ ਟਰੰਪ ਨੇ 25% ਇਲੈਕਟ੍ਰਿਸਿਟੀ ਦੇ ਐਕਸਪੋਰਟ ਤੇ ਸਰਚਾਰਜ ਲਾਇਆ ਸੀ, ਤੁਸੀਂ ਇਹਨੇ ਤਿਲ ਮਿਲਾਏ ਕਿਉਂ?
ਕਰੈਕਟ, ਯੈਸ,
ਫਿਰ ਤੋਂ ਹੀ
ਹਾਂ
ਜਾਂ ਤੇ ਵੀ ਫਿਰ 25 ਲਗਾਉਂਦੇ ਤੁਹਾਨੂੰ ਚਾਹੀਦੀ ਨਹੀਂ ਸੀ
10% ਟੈਰਿਫ ਦਾ ਮਤਲਬ ਇਹੀ ਹੈ ਨਾ ਕਿ ਇੱਥੇ ਘੱਟ ਟੈਰਿਫ ਲਾ ਲਓ ਕਿਉਂਕਿ ਇਹਦੀ ਲੋੜ ਹੈਗੀ
ਲੋੜ ਹੈਗੀ ਆ ਹੁਣ ਉਹ ਕਹਿੰਦੇ ਸਾਨੂੰ ਐਨਰਜੀ ਨਹੀਂ ਚਾਹੀਦੀ ਐਂਡ ਫਿਰ ਉਹ ਬਾਅਦ ਵਿੱਚ ਕਹਿੰਦੇ ਨੇ ਕਿ ਕੈਨੇਡਾ ਓਨਲੀ ਵਰਕਸ ਐਜ਼ ਅ ਸਟੇਟ
ਕਹਿੰਦੇ ਜੇ ਅਸੀਂ ਉਹੀ ਵੀ ਅਸੀਂ $200 billion ਦੀ ਸਬਸਿਡੀ ਕਿਸੇ ਕੰਟਰੀ ਨੂੰ ਦੇ ਰਹੇ ਹਾਂ ਕਹਿੰਦੇ ਇਹ ਵਾਇਬਲ ਨਹੀਂ ਹੈਗਾ ਕਹਿੰਦੇ ਜਿਹੜੀ ਉਹ ਬਾਰਡਰ ਵਾਲੀ ਲਾਈਨ ਵੀ ਹੈ ਜਿਹੜੀ 49th parallel ਕਹਿੰਦੇ ਇਮੈਜਨਰੀ ਲਾਈਨ ਆ ਕਈ ਸਾਲ ਪਹਿਲਾਂ ਕਿਸੇ ਨੇ ਡਰਾ ਕਰਤੀ ਸੀ ਨਹੀਂ ਤਾਂ ਤੁਸੀਂ ਅਦਰਵਾਈਜ਼ ਦੇਖੋ ਕਿੰਨਾ ਬਿਊਟੀਫੁਲ ਪੂਰਾ ਮੁਲਕ ਬਣਦਾ ਇਹ ਦੇ ਇੱਕ ਤਾਂ ਇੱਕੋ ਹੀ ਲੈਂਡ ਮਾਸ ਹੈ ਉਹ ਸਾਰੀਆਂ ਗੱਲਾਂ ਕੀਤੀਆਂ ਅੱਛਾ ਹੈਰਾਨੀ ਵਾਲੀ ਗੱਲ ਇਹ ਆ ਬਸ ਉਹਦੀ ਟਰੰਪ ਨੇ ਇਹ ਗੱਲਾਂ ਪਹਿਲੀ ਵਾਰ ਤੇ ਕੀਤੀਆਂ ਨਹੀਂ ਇਹ ਤਾਂ ਮਤਲਬ ਮੇਰੇ ਖਿਆਲ 50 ਵਾਰ ਕਹਿ ਚੁੱਕੇ ਨੇ ਪਿਛਲੇ 50 ਦਿਨਾਂ ਦੇ ਵਿੱਚ ਪਰ ਕੱਲ੍ਹ ਜਦੋਂ ਇਹ ਸਾਰੀ ਗੱਲਬਾਤ ਕਰ ਰਹੇ ਸੀ ਤਾਂ ਨੇਟੋ ਦੇ ਜਿਹੜੇ ਮੁਖੀ ਨੇ ਉਹ ਟਰੰਪ ਦੇ ਨਾਲ ਬੈਠੇ ਸੀ ਸੋ ਨੇਟੋ ਦੇ ਇੱਕ ਮੈਂਬਰ ਮੁਲਕ ਨੂੰ ਅਨੈਕਸ ਕਰਨ ਦੀ ਗੱਲ ਅਮਰੀਕਾ ਦਾ ਰਾਸ਼ਟਰਪਤੀ ਕਰ ਰਿਹਾ ਨੇਟੋ ਦੇ ਮੁਖੀ ਦੇ ਨਾਲ ਬੈਠਾ ਅਤੇ ਨੇਟੋ ਦਾ ਮੁਖੀ ਕੁਸਕਦਾ ਤੱਕ ਨਹੀਂ
ਵਿਜੇ ਜੀ ਨੇਟੋ ਉਹੀ ਗੰਗਾਧਰੀ ਸ਼ਕਤੀਮਾਨ ਹੈ ਸੋ US ਹੀ ਨੇਟੋ ਹੈ ਨੇਟੋ ਹੀ US ਹੈ ਇਹ US ਨੂੰ ਵੀ ਪਤਾ ਨੇਟੋ ਨੂੰ ਵੀ ਪਤਾ ਅਤੇ ਸੋ ਇਹੀ ਤਾਂ ਪ੍ਰੋਬਲਮ ਹੈ
ਸਹੀ ਗੱਲ ਆ ਸੋ ਵੇ ਅੱਛਾ ਕੱਲ੍ਹ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਜਿਹੜਾ ਗ੍ਰੀਨਲੈਂਡ ਨੂੰ ਅਨੈਕਸ ਕਰਨ ਦੀ ਗੱਲ ਜਾਂ ਗ੍ਰੀਨਲੈਂਡ ਨੂੰ ਅਮਰੀਕਾ 'ਚ ਲਾਉਣ ਦੀ ਗੱਲ ਟਰੰਪ ਕਰਦੇ ਨੇ ਜਦੋਂ ਨੇਟੋ ਦੇ ਮੁਖੀ ਨੂੰ ਪੁੱਛਿਆ ਗਿਆ ਕਹਿੰਦੇ ਇਹਦੇ ਬਾਰੇ ਕੀ ਕਹਿਣਾ ਚਾਹੋ ਕਹਿੰਦੇ ਦੇਖੋ ਮੈਂ ਇਸ ਚੀਜ਼ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਉਹਨਾਂ ਨੇ ਉੱਥੋਂ ਵੀ ਕਮੈਂਟ ਉਸ ਚੀਜ਼ ਉੱਪਰ ਟਿੱਪਣੀ ਕਰਨ ਤੋਂ ਵੀ ਪਾਸਾ ਵੱਟ ਲਿਆ ਜਿਹੜੀ ਕੱਲ੍ਹ G7 ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਇੱਥੇ ਕਿਊਬੈਕ ਦੇ ਵਿੱਚ ਸ਼ੁਰੂ ਹੋਈ ਆ ਉੱਥੇ ਵੀ ਵਾਸੂ ਜੀ ਮਾਰਕੋ ਰੂਬੀਓ ਪਹੁੰਚੇ ਹੋਏ ਨੇ ਚਲੋ ਜਿਹੜੇ ਬਾਕੀ ਸਾਰੇ ਪਹੁੰਚੇ ਹੋਏ ਸੀ ਮੰਤਰੀ ਉਹਨਾਂ ਨੇ ਨਾ ਕਈਆਂ ਨੇ ਲਾਲ ਰੰਗ ਆਪਣੀ ਵੇਸ਼ਭੂਸ਼ਾ ਦੇ ਵਿੱਚ ਆਪਣੇ ਕੱਪੜਿਆਂ ਦੇ ਵਿੱਚ ਕੋਈ ਲਾਲ ਰੰਗ ਦਾ ਕੁਛ ਨਾ ਕੁਛ ਪਹਿਨਿਆ ਹੋਇਆ ਸੀ ਉਹਨਾਂ ਦਾ ਸੋਲੀਡੈਰਿਟੀ ਜਿਤਾਉਣ ਦਾ ਉਹ ਤਰੀਕਾ ਸੀ ਕੈਨੇਡਾ ਦੇ ਨਾਲ ਪਰ ਕਿਸੇ ਨੇ ਵੀ ਕਲੀਅਰਲੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੈਨੇਡਾ ਦੀ ਸੋਵਰਨਟੀ ਦਾ ਦੀ ਹਾਮੀ ਭਰਨ ਦੀ ਗੱਲ ਨਹੀਂ ਆਖੀ G7 ਵਾਲੇ ਉਹਨਾਂ ਵਿਦੇਸ਼ ਮੰਤਰੀਆਂ ਨੇ ਜੇ ਕਿਸੇ ਨੇ ਕੈਨੇਡਾ ਦੀ ਸੋਵਰਨਟੀ ਬਾਰੇ ਟਿੱਪਣੀ ਕੀਤੀ ਆ ਅਤੇ ਇਹਦੇ ਹੱਕ ਦੇ ਵਿੱਚ ਗੱਲ ਕੀਤੀ ਆ ਉਹ ਹੈ ਡੋਨਲਡ ਟਰੰਪ ਨੇ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਅਮਰੀਕਾ ਦਾ ਅੰਬੈਸਡਰ ਨਿਯੁਕਤ ਕੀਤਾ ਉਹਨਾਂ ਨੇ ਆਪਣੀ ਹੀਅਰਿੰਗ ਦੌਰਾਨ ਇਹ ਕਿਹਾ ਵੀ ਹਾਂ ਕੈਨੇਡਾ ਇਜ਼ ਅ ਸੋਵਰਨ ਕੰਟਰੀ
ਪੀਟ ਹੋਕਸਟਰਾ
ਜੀ
ਸੋ ਉਹਨਾਂ ਦੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਜਿਹੜੇ ਜਰਮਨੀ ਦੇ ਫੋਰਨ ਅਫੇਅਰਸ ਮਿਨਿਸਟਰ ਨੇ ਐਨਲੀਨਾ ਬੇਅਰਬੋਕ
ਸੋਸ਼ਲ ਮੀਡੀਆ ਪੋਸਟ
ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਪੋਸਟ ਜ਼ਰੂਰ ਪਾਈ ਆ ਅਤੇ ਉਹਦੇ ਵਿੱਚ ਉਹਨਾਂ ਦੇ ਨਾਲ ਈਯੂ ਦੇ ਫੋਰਨ ਪਾਲਿਸੀ ਚੀਫ ਜਿਹਨਾਂ ਨੇ ਰੈੱਡ ਡਰੈਸ ਪਾਈ ਹੋਈ ਸੀ ਅਤੇ ਕੈਨੇਡੀਅਨ ਮੇਪਲ ਲੀਫ ਪਿੰਨ ਵੀ ਲਗਾਇਆ ਹੋਇਆ ਸੀ ਕਹਾ ਕੈਲਸ ਇਹ ਐਸਟੋਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੀ ਨੇ
ਅਤੇ
ਇਹਨਾਂ ਨੇ ਦੋਨਾਂ ਨੇ ਸਾਂਝੇ ਤੌਰ 'ਤੇ ਕਹਿ ਲਓ ਇਕੱਠੇ ਹੋ ਕੇ ਇੱਕ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਪਾਈ
ਅਤੇ
ਨਾਲ ਉਹਦੇ ਵਿੱਚ ਉਹਨਾਂ ਜੋ ਪੋਸਟ ਲਿਖੀ ਆ ਉਹ ਬਿਲਕੁਲ ਬਹੁਤ ਵਧੀਆ ਕੈਨੇਡਾ ਦੇ ਹੱਕ ਵਿੱਚ ਆ ਕਹਿੰਦੇ ਵੀਵ ਗੋਟ ਯੂਰ ਬੈਕ ਹੈਸ਼ਟੈਗ ਕੈਨੇਡਾ ਹੈਸ਼ਟੈਗ ਸੋਲੀਡੈਰਿਟੀ ਪਰ ਪ੍ਰੋਬਲਮ ਵਿਜੇ ਜੀ ਇਹ ਹੈ ਕਿ ਤੁਸੀਂ ਰੈੱਡ ਡਰੈਸ ਪਾ ਲਈ ਤੁਸੀਂ ਮੇਪਲ ਲੀਫ ਪਿੰਨ ਲਗਾ ਲਈ ਤੁਸੀਂ ਹੈਸ਼ਟੈਗ ਲਗਾ ਤਾ ਤੁਸੀਂ ਫੋਟੋ ਪਾ ਤੀ ਚਲੋ ਲਿਖ ਵੀ ਦਿੱਤਾ ਵੀਵ ਗੋਟ ਯੂਰ ਬੈਕ ਥੈਂਕ ਯੂ ਫੋਰ ਦੈਟ ਪਰ ਜਦੋਂ ਰਿਪੋਰਟਰਸ ਨੇ ਤੁਹਾਨੂੰ ਸਵਾਲ ਪੁੱਛੇ
ਉਦੋਂ ਪਾਸਾ ਵੱਟ ਗਏ
ਉਦੋਂ ਪਾਸਾ ਵੱਟ ਗਏ ਅਤੇ ਉਦੋਂ ਕਿਸੇ ਨੇ ਵੀ ਕੈਨੇਡਾ ਦਾ ਜਿਹੜਾ ਪੱਖ ਨਹੀਂ ਪੂਰਿਆ ਕੈਨੇਡਾ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਤਾਰੀਫਾਂ ਕਰੀ ਗਏ ਕੈਨੇਡਾ ਦੀਆਂ ਪਰ ਕੈਨੇਡਾ ਨੂੰ ਡਿਫੈਂਡ ਨਹੀਂ ਕੀਤਾ ਕਿਸੇ ਨੇ ਦੈਟਸ ਦ ਪ੍ਰੋਬਲਮ ਤੇ ਅੱਛਾ ਜਦੋਂ ਯੂਕਰੇਨ ਵਾਲਾ ਸੈਸ਼ਨ ਚੱਲਦਾ ਸੀ ਉਦੋਂ ਸਾਰਿਆਂ ਨੇ ਡੋਨਲਡ ਟਰੰਪ ਦੀਆਂ ਤਾਰੀਫਾਂ ਕੀਤੀਆਂ ਕਹਿੰਦੇ ਜੀ ਡੋਨਲਡ ਟਰੰਪ ਨੇ ਦੇਖੋ ਪੀਸ ਡੀਲ ਕਰਾਉਣ ਲਈ ਸੀਜ਼ ਫਾਇਰ ਕਰਾਉਣ ਲਈ ਕਿੰਨੀ ਮਿਹਨਤ ਕੀਤੀ ਕਿੰਨਾ ਸੋਹਣਾ ਕੰਮ ਕੀਤਾ ਸਾਰਿਆਂ ਤਾੜੀਆਂ ਵਜਾਈਆਂ ਸੋ ਉਹੀ ਗੱਲ ਹੈ ਵੀ ਮਾਈਟ ਇਜ਼ ਰਾਈਟ
ਮਾਈਟ ਇਜ਼ ਰਾਈਟ ਜਿਸ ਕੀ ਲਾਠੀ ਉਸ ਕੀ ਭੈਂਸ
ਗਈ ਭੈਂਸ ਪਾਣੀ ਮੈਂ ਗਈ ਭੈਂਸ ਦੇਖੋ ਮੈਸੇਜ ਆਇਆ ਇੱਕ ਪੰਟਰ ਜੀ ਦਾ ਪੰਟਰ
ਅੱਛਾ
ਪ੍ਰੋਫਾਈਲ ਨੇ ਕਹਿੰਦੇ US ਦੀਆਂ ਗੱਲਾਂ ਕਰੀ ਜਾਂਦੇ ਉਹ ਕੈਨੇਡਾ ਦੀ ਗੱਲ ਹੀ ਨਹੀਂ ਕਰਦੇ
ਕੈਨੇਡਾ ਦੀ ਗੱਲ ਨਹੀਂ ਹੈ ਯਾਰ ਕਮਾਲ
ਗਈ ਭੈਂਸ ਪਾਣੀ
ਗਈ ਭੈਂਸ ਪਾਣੀ
ਬ੍ਰੇਕ ਲੈ ਲਓ
ਆ ਜਿਹੜੀ G7 ਵਾਲੀ ਮੀਟਿੰਗ ਹੈ ਕਿਵੇਂ ਕੀ ਹੋਈ ਹੈ ਗਈ
ਭੈਂਸ ਪਾਣੀ ਮੈਂ
ਹਾਂ ਅੱਛਾ ਇਹ ਕਰੀਏ ਭੈਂਸ ਪਾਣੀ 'ਚ ਨਹੀਂ ਗਈ ਕਈ ਵਾਰੀ ਚਿੱਕੜ 'ਚ ਲੈ ਜਾਂਦੀ ਹੈ ਫਿਰ ਜਦੋਂ ਪੂੰਛ ਘੁਮਾਉਂਦੀ ਆ ਕੇ ਤਾਂ ਫਿਰ ਕੀ ਹੁੰਦਾ
ਚਿੱਕੜ 'ਚ ਸੂਰ ਹੁੰਦੇ ਕਹਿੰਦੇ
ਹਾਂ ਪਰ ਮੱਝ ਵੀ ਕਈ ਵਾਰ ਹਾਂ ਯੂ ਆਰ ਰਾਈਟ
ਜਿਹੜੇ ਪਸੰਦ ਕਰਦੇ ਨਾ ਚਿੱਕੜ ਨੂੰ ਉਹ ਸੂਰ ਹੁੰਦੇ
ਹਾਂ ਕਹਿੰਦੇ ਕਈ ਵਾਰੀ ਕੁਝ ਲੋਕਾਂ ਨਾਲ ਬਹਿਸ ਕਰਨੀ
ਸੂਰ ਨੂੰ ਸਵਾਦ ਆ ਜਾਂਦਾ ਤੁਸੀਂ ਲਿਬੜੀ ਜਾਂਦੇ
ਸੂਰ ਦੇ ਨਾਲ ਕੁਸ਼ਤੀ ਕਰਨ ਦੇ ਬਰਾਬਰ ਆ ਮਡ ਰੈਸਲਿੰਗ ਵਿਦ ਪਿਗ ਸੂਰ ਨੂੰ ਸਵਾਦ ਆਉਂਦਾ ਲਿਬੜੇ ਤੁਸੀਂ ਜਾਣੇ ਵਾਸੂ ਜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਟਰੂਡੋ ਨੇ 6 January ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਕਿ ਲਿਬਰਲ ਪਾਰਟੀ ਆਪਣਾ ਨਵਾਂ ਲੀਡਰ ਚੁਣੇ ਜਦੋਂ ਨਵਾਂ ਲੀਡਰ ਚੁਣਿਆ ਜਾਏਗਾ ਉਸ ਤੋਂ ਬਾਅਦ ਉਹ ਅਸਤੀਫਾ ਦੇ ਦੇਣਗੇ ਜੋ ਕਿ ਟਰੂਡੋ ਵੱਲੋਂ ਅੱਜ ਅਸਤੀਫਾ ਸਬਮਿਟ ਕਰ ਦਿੱਤਾ ਗਿਆ
ਕੈਨੇਡਾ ਵਿੱਚ ਹੋਇਆ ਜੀ ਵਿਜੇ ਜੀ ਇਹ
ਹੈ
ਕੈਨੇਡਾ ਵਿੱਚ ਹੋਇਆ
ਅੱਛਾ ਅੱਛਾ ਹਾਂ ਹਾਂ ਕੈਨੇਡਾ
US 'ਚ ਨਹੀਂ ਹੋਇਆ
ਨਹੀਂ US 'ਚ ਨਹੀਂ
ਠੀਕ
ਪਰ ਉਹਨਾਂ ਨੂੰ ਅਸਤੀਫਾ ਦੇਣ ਦੀ ਵਜ੍ਹਾ ਕੀ ਬਣੀ ਕ੍ਰਿਸਟੀਆ ਫਰੀਡਨ ਨੇ ਚਿੱਠੀ ਲਿਖੀ ਸੀ ਚਿੱਠੀ 'ਚ ਉਹਨਾਂ ਨੇ ਇਹ ਲਿਖਿਆ ਸੀ ਵੀ ਟਰੰਪ ਆ ਕੇ ਟੈਰਿਫ ਦੀ ਗੱਲਾਂ ਕਰ ਰਹੇ ਨੇ ਧਮਕੀਆਂ ਦੇ ਰਹੇ ਨੇ ਅਸੀਂ ਟਰੰਪ ਨਾਲ ਨਜਿੱਠਣ ਵਾਸਤੇ ਆਪਣਾ ਫਿਸਕਲ ਪਾਊਡਰ ਡਰਾਈ ਨਹੀਂ ਰੱਖ ਰਹੇ ਉਹਨਾਂ ਨੇ ਇੱਕ ਵਨ ਆਫ ਦ ਰੀਜ਼ਨਸ ਉਹ ਸਾਈਟ ਕੀਤਾ ਸੀ
ਸੋ ਕੈਨੇਡਾ ਵਿੱਚ ਕਿਹਾ ਸੀ
ਕਿਹਾ ਕੈਨੇਡਾ ਸੀ ਪਰ ਰੀਜ਼ਨ ਟਰੰਪ ਦਾ ਅਮਰੀਕਾ ਦੇ ਵਿੱਚ ਜਿੱਤਣਾ ਉਹ ਟਰੂਡੋ ਵਾਸਤੇ ਸਮੱਸਿਆਵਾਂ ਦੇ ਵਿੱਚ ਵਾਧਾ ਕਰ ਬੈਠਿਆ ਸੀ
ਅੱਛਾ ਜੀ
ਜੀ ਸੋ ਦੱਸ ਦਈਏ ਹਾਂ ਕਿਉਂਕਿ ਇਸ
ਸੋ 6 ਜਨਵਰੀ ਨੂੰ
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ,
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ,
ਹਾਂ ਜਿਹੜੇ ਅੱਜ ਸਾਬਕਾ ਹੋ ਗਏ,
ਜਿਨ੍ਹਾਂ ਨੇ ਅੱਜ ਅਸਤੀਫਾ ਦੇ ਦਿੱਤਾ ਸਵੇਰੇ ਕੈਨੇਡਾ ਵਿੱਚ
ਜੀ,
ਹਾਂ ਇਹ ਕਹਿਣਾ ਪਿਆ ਕਹਿਣਾ ਹੁਣ।
ਸੋ ਵਾਸੂ ਜੀ, ਬਿਟਵੀਨ ਜਨਵਰੀ 6th ਐਂਡ ਮਾਰਚ 11th
ਜੀ,
ਲਿਬਰਲ ਸਰਕਾਰ ਨੇ ਟੋਟਲ 231 ਅਪੁਆਇੰਟਮੈਂਟਸ ਕੀਤੀਆਂ ਨੇ ਵੱਖੋ ਵੱਖਰੀਆਂ ਅਸਾਮੀਆਂ ਅਤੇ ਕੁਝ ਤਾਂ ਚਲੋ ਪਾਰਟ ਟਾਈਮ ਪੋਜੀਸ਼ਨਸ ਨੇ ਜਿਨ੍ਹਾਂ ਨੂੰ ਕੁਝ ਹੁੰਦਾ ਨਾ ਵੀ ਰੋਜ਼ਾਨਾ ਭੱਤਾ ਹੀ ਮਿਲਿਆ ਕਰਨਾ, ਵੀ ਜਦੋਂ ਕੰਮ 'ਤੇ ਆਏ ਕਿਸੇ ਮੀਟਿੰਗ ਵਾਸਤੇ ਗਏ ਉਹ ਭੱਤਾ ਮਿਲਣਾ, ਪਰ ਡੀਐਮਸ ਮਿਲਣੇ ਨੇ। ਪਰ ਕਈ ਹੈਗੇ ਨੇ ਜਿਹੜੇ ਸੀਨੀਅਰ ਐਗਜ਼ੈਕਟਿਵਸ ਨੇ, ਸੀਨੀਅਰ ਐਡਵਾਈਜ਼ਰਸ ਨੇ, ਜਿਨ੍ਹਾਂ ਨੂੰ ਸਾਲਾਨਾ $2 ਲੱਖ ਤੋਂ ਵੀ ਵੱਧ ਮਿਲਿਆ ਕਰਨੇ ਨੇ। ਕੁਝ ਅਪੁਆਇੰਟਮੈਂਟਸ ਕੁਝ ਮਹੀਨਿਆਂ ਵਾਸਤੇ ਹੀ ਨੇ, ਕੁਝ ਅਪੁਆਇੰਟਮੈਂਟਸ ਅਜਿਹੀਆਂ ਨੇ ਜਿਹੜੀਆਂ ਕੁਝ ਸਾਲਾਂ ਤੱਕ ਰਹਿਣਗੀਆਂ, 2 ਅਪੁਆਇੰਟਮੈਂਟਸ ਘੱਟੋ ਘੱਟ ਇਹੋ ਜਿਹੀਆਂ ਨੇ ਜਿਹੜੇ 7 ਸਾਲ ਵਾਸਤੇ ਜਿਹੜੇ ਉਹ ਮੈਂਬਰ ਨਿਯੁਕਤ ਕੀਤੇ ਗਏ ਨੇ, ਅਪੁਆਇੰਟ ਕੀਤੇ ਗਏ ਨੇ, ਉਹ ਆਪਣੀ ਉਸ ਜੋਬ 'ਤੇ ਰਹਿਣਗੇ। ਸੋ ਸਵਾਲ ਇਹ ਉੱਠਦਾ ਕਿ ਜਿਹੜੀ ਸਰਕਾਰ ਪਤਾ ਹੈ, ਜਿਹੜੇ ਲੀਡਰ ਦੀ ਗਵਰਨਮੈਂਟ ਪਤਾ ਹੈ ਕਿ ਹੁਣ ਉਹ ਆਪਣੇ ਅਖੀਰਲੇ ਦਿਨਾਂ ਦੇ ਵਿੱਚ ਆ, ਉਹਨਾਂ ਵੱਲੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਅਪੁਆਇੰਟਮੈਂਟਸ ਕੀਤੀਆਂ ਜਾਣੀਆਂ, ਉਹ ਚੀਜ਼ ਸਵਾਲਾਂ ਦੇ ਘੇਰੇ 'ਚ ਹੈ। ਪਰ ਇੱਥੇ ਇਹ ਗੱਲ ਵੀ ਨਾਲ ਹੀ ਕਰ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਜਸਟਿਨ ਟਰੂਡੋ ਇਕਲੌਤੇ ਅਜਿਹੇ ਪ੍ਰਧਾਨ ਮੰਤਰੀ ਨਹੀਂ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਅਖੀਰਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕਈ ਅਪੁਆਇੰਟਮੈਂਟਸ ਕਰ ਦਿੱਤੀਆਂ ਹੋਣ।
ਸੋ ਜਿਹੜੀਆਂ 231 ਅਪੁਆਇੰਟਮੈਂਟਸ ਹੋਈਆਂ ਨੇ, ਇਹਨਾਂ ਦੇ ਵਿੱਚੋਂ 88 ਫਿਊਚਰ ਅਪੁਆਇੰਟਮੈਂਟਸ ਨੇ, ਮਤਲਬ ਜਿਹੜੇ ਟੈਨਿਓਰ ਅਜੇ ਐਕਸਪਾਇਰ ਨਹੀਂ ਵੀ ਸੀ ਹੋਏ, ਮਤਲਬ ਉਹਨਾਂ ਦੀ ਅਜੇ ਟਰਮ ਚੱਲਣੀ ਸੀ ਅਗਲੇ ਕਈ ਆਉਣ ਵਾਲੇ ਮਹੀਨਿਆਂ ਤੱਕ, ਉਹਨਾਂ ਨੂੰ ਵੀ ਪਹਿਲਾਂ ਹੀ ਪਹਿਲਾਂ ਹੀ ਸ਼ੁਰੂ ਤੋਂ ਹੀ ਉਹਨਾਂ ਨੂੰ, ਮਤਲਬ ਹੁਣੇ ਹੀ ਅਪੁਆਇੰਟਮੈਂਟ ਕਰਤੀ ਹੈ, ਜਿਹੜੀ ਅਪੁਆਇੰਟਮੈਂਟ ਇਟ ਵਿਲ ਟੇਕ ਅਫੈਕਟ ਇਨ ਕਮਿੰਗ ਮੰਥ।
ਅੱਛਾ, ਰਾਈਟ ਰਾਈਟ ਰਾਈਟ, ਉਹਨਾਂ ਦਾ ਕੰਮ ਸ਼ੁਰੂ ਹੋਣਾ ਕਿਸੇ ਦਾ ਜੂਨ 'ਚ, ਕਿਸੇ ਦਾ ਜੁਲਾਈ 'ਚ,
ਕਈ ਨਵੰਬਰ ਦੇ ਵਾਲੇ ਵੀ ਹੈਗੇ,
ਰਾਈਟ,
ਉਹ ਹੁਣੇ ਹੀ ਕਰ ਗਏ ਅਪੁਆਇੰਟਮੈਂਟ ਕਿ ਜੀ ਪਹਿਲਾਂ ਹੀ ਤੁਹਾਡੀ ਅਪੁਆਇੰਟਮੈਂਟ ਅਸੀਂ ਕਰ ਰਹੇ ਹਾਂ
ਜੀ।
ਸੋ ਉਹਦੀਆਂ ਕੁਝ ਐਗਜ਼ਾਮਪਲਸ ਨੇ
ਜੀ,
ਜਿਵੇਂ ਕਿ ਵਿਜੇ ਜੀ, ਇੱਕ ਟਰਸਟੀ ਨੇ ਕੈਨੇਡੀਅਨ ਮਿਊਜ਼ੀਅਮ ਆਫ ਨੇਚਰ ਦੇ,
ਅੱਛਾ,
ਇਹਨਾਂ ਦੀ ਟਰਮ ਦੇ ਵਿੱਚ ਅਜੇ 2 ਸਾਲ ਪਏ ਸੀ,
ਅੱਛਾ,
ਤੇ ਇਹਨਾਂ ਨੂੰ ਪ੍ਰਮੋਟ ਕਰਤਾ ਵਾਈਸ ਚੇਅਰ ਆਫ ਬੋਰਡ ਆਫ ਟਰਸਟੀਜ਼ ਇਫੈਕਟਿਵ May 18th। ਮਤਲਬ ਉਹਨਾਂ ਥੋੜਾ ਅਹੁਦਾ ਚੇਂਜ ਕਰਕੇ ਪਹਿਲਾਂ ਹੀ, ਉਦੋਂ ਉਹਨਾਂ ਦੇ 2 ਸਾਲ ਉਦਾਂ ਹੀ ਪਏ ਸੀ ਟਰਮ ਦੇ ਵਿੱਚ। ਇਸੇ ਤਰ੍ਹਾਂ VRL ਦੇ ਬੋਰਡ ਦੇ ਚੇਅਰ ਨੇ, ਉਹਨਾਂ ਦੀ ਟਰਮ ਐਕਸਪਾਇਰ ਹੋਣੀ ਸੀ 24 ਮਾਰਚ 2026 ਅਗਲੇ ਸਾਲ, ਉਹਨਾਂ ਨੂੰ ਵੀ ਹੁਣੇ ਹੀ ਉਹਨਾਂ ਨੇ ਅਪੁਆਇੰਟ ਕਰਤਾ ਇਫੈਕਟਿਵ April 12th ਫੋਰ 5 ਈਅਰਸ। ਇਸ ਤਰ੍ਹਾਂ ਮਤਲਬ ਕਈ ਜਿਹੜੀਆਂ ਨੇ ਫਿਊਚਰ ਅਪੁਆਇੰਟਮੈਂਟਸ ਵੀ ਪਹਿਲਾਂ ਹੀ ਕਰ ਦਿੱਤੀਆਂ ਗਈਆਂ ਨੇ। ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਪਹਿਲੀ ਵਾਰ ਨਹੀਂ ਹੋਇਆ ਇੱਦਾਂ,
ਹਾਂਜੀ,
ਕਿ ਜਾਂਦੇ ਜਾਂਦੇ ਅਪੁਆਇੰਟਮੈਂਟਸ ਕੀਤੀਆਂ ਗਈਆਂ,
ਇਹਨਾਂ ਨੂੰ ਪੈਟਰੋਨੇਜ ਅਪੁਆਇੰਟਮੈਂਟਸ ਕਹਿ ਦਿੱਤਾ ਜਾਂਦਾ ਕਿ ਜਿਹੜੇ ਸਰਕਾਰ ਦੇ ਕਈ ਨਜ਼ਦੀਕੀ ਬੰਦੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਵਧੀਆ ਅਹੁਦਿਆਂ 'ਤੇ ਫਿੱਟ ਕਰ ਜਾਂਦੇ ਹੋ।
ਹੁਣ ਇਹਨਾਂ ਦੇ ਵਿੱਚੋਂ ਦੇਖੋ ਕਈ ਤਾਂ ਪੈਟਰੋਨੇਜ ਅਪੁਆਇੰਟਮੈਂਟਸ ਨੇ ਕਿ ਯੂ ਸਰਵ ਐਟ ਦ ਪਲੇਜ਼ਰ ਆਫ ਦ ਗਵਰਨਮੈਂਟ, ਤੇ ਕਈ ਜਿਹੜੀਆਂ ਅਪੁਆਇੰਟਮੈਂਟਸ ਨੇ ਉਹਦੇ ਵਿੱਚੋਂ ਹੈਗੀਆਂ ਨੇ ਕਿ ਤੁਹਾਨੂੰ ਕੌਜ਼ ਦੇਣਾ ਪੈਣਾ ਫਾਇਰ ਕਰਨ ਵਾਸਤੇ ਹੈਗਾ। ਐਂਡ ਇੱਕ ਗੱਲ ਹੋਰ ਕਲੀਅਰ ਕਰੀਏ ਕਿ ਇਹ ਸਾਰੀਆਂ ਅਪੁਆਇੰਟਮੈਂਟਸ ਜਸਟਿਨ ਟਰੂਡੋ ਨੇ ਨਹੀਂ ਕੀਤੀਆਂ,
ਕਰੈਕਟ,
ਉਹਨਾਂ ਦੀ ਕੈਬਨਿਟ ਵੱਲੋਂ ਕੀਤੀਆਂ ਗਈਆਂ।
ਸਭ ਤੋਂ ਵੱਧ ਅਪੁਆਇੰਟਮੈਂਟਸ ਵਾਸੂ ਜੀ, ਫੋਰ ਐਗਜ਼ਾਮਪਲ, ਇਸ 6 ਜਨਵਰੀ ਤੋਂ ਲੈ ਕੇ 11 ਮਾਰਚ ਵਾਲੇ ਸਮੇਂ ਵਿਚਕਾਰ ਸਟੀਵਨ ਮਕਿਨਨ ਨੇ ਕੀਤੀਆਂ, ਜਿਹੜੇ ਕਿ ਮਿਨਿਸਟਰ ਆਫ ਇੰਪਲੋਇਮੈਂਟ, ਵਰਕਫੋਰਸ ਡਿਵੈਲਪਮੈਂਟ ਐਂਡ ਲੇਬਰ ਸਨ, ਉਹਨਾਂ ਨੇ 26 ਫਿਊਚਰ ਅਪੁਆਇੰਟਮੈਂਟਸ ਇਹੋ ਜਿਹੀਆਂ ਕੀਤੀਆਂ ਨੇ।
ਯਾ ਸੋ 26 ਕੀਤੀਆਂ। ਦੂਜੇ ਨੰਬਰ 'ਤੇ ਡੇਵਿਡ ਮੈਕਗਿੰਟੀ ਨੇ, ਜਿਹੜੇ ਹਾਲ ਹੀ ਵਿੱਚ ਤਾਂ ਪਬਲਿਕ ਸੇਫਟੀ ਮਿਨਿਸਟਰ ਬਣੇ, ਉਹਨਾਂ ਨੇ 14 ਅਪੁਆਇੰਟਮੈਂਟਸ ਕੀਤੀਆਂ ਨੇ, ਤੇ ਉਹਨਾਂ ਵਿੱਚੋਂ ਬਹੁਤੀਆਂ ਪਰੋਲ ਬੋਰਡ ਆਫ ਕੈਨੇਡਾ ਦੇ ਵਿੱਚ ਕੀਤੀਆਂ ਨੇ। ਤੇ ਫਿਰ ਵਿਜੇ ਜੀ, ਉਸ ਤੋਂ ਬਾਅਦ ਨੰਬਰ ਆਉਂਦਾ ਹੈ ਪਾਸਕਲ ਸਿੰਘ ਡੋਂਗ ਦਾ, ਜਿਹੜੇ ਹੈਰੀਟੇਜ ਮਿਨਿਸਟਰ ਨੇ, ਉਹਨਾਂ ਨੇ 11 ਫਿਊਚਰ ਅਪੁਆਇੰਟਮੈਂਟਸ ਕੀਤੀਆਂ ਨੇ।
ਸੋ ਟੋਟਲ ਟਰੂਡੋ ਦੇ 37 ਮਿਨਿਸਟਰਾਂ ਦੇ ਵਿੱਚੋਂ 18 ਜਣਿਆਂ ਨੇ ਇਸ ਸਮੇਂ ਦੌਰਾਨ, ਇਸ ਤਕਰੀਬਨ 2.5 ਮਹੀਨਿਆਂ ਦੇ ਵਿੱਚ
ਫਿਊਚਰ ਅਪੁਆਇੰਟਮੈਂਟਸ
ਕੀਤੀਆਂ। ਅੱਛਾ, ਜੇ ਇਹਨੂੰ ਕੰਪੇਅਰ ਕਰੀਏ ਨਾ, ਵੀ ਇਸ ਸਾਲ 6 ਜਨਵਰੀ ਤੋਂ 11 ਮਾਰਚ ਤੱਕ 231 ਅਪੁਆਇੰਟਮੈਂਟਸ ਹੋਈਆਂ ਨੇ, ਪਿਛਲੇ ਸਾਲ ਇਸੇ ਹੀ ਸਮੇਂ ਦੌਰਾਨ ਕਿੰਨੀਆਂ ਅਪੁਆਇੰਟਮੈਂਟਸ ਹੋਈਆਂ ਸੀ, ਆਈ ਥਿੰਕ ਉਹ ਇੱਕ ਕੰਪੈਰੀਜ਼ਨ ਇੱਕ ਵਧੀਆ ਪੇਸ਼ ਕਰਦਾ। ਪਿਛਲੇ ਸਾਲ ਡਿਊਰਿੰਗ ਦ ਸੇਮ ਟਾਈਮ ਪੀਰੀਅਡ 123 ਅਪੁਆਇੰਟਮੈਂਟਸ ਕੀਤੀਆਂ ਗਈਆਂ ਸੀ, ਅਤੇ ਐਤਕੀ ਇਸ ਸਾਲ ਟਰੂਡੋ ਸਰਕਾਰ ਦੇ ਅਖੀਰਲੇ ਦਿਨਾਂ ਦੇ ਵਿੱਚ ਉਹ ਨੰਬਰ ਅਪੁਆਇੰਟਮੈਂਟਸ ਦਾ 231 'ਤੇ ਜਾ ਪਹੁੰਚਿਆ।
ਯਾ, ਤੇ ਵਿਜੇ ਜੀ, ਆਹ ਜਿਹੜਾ ਤੁਸੀਂ ਮੈਂਸ਼ਨ ਕਰ ਰਹੇ ਸੀ ਵੀ ਪਹਿਲੀ ਵਾਰ ਨਹੀਂ ਹੋਇਆ,
ਹਾਂਜੀ,
ਸੋ ਸਟੀਵਨ ਹਾਰਪਰ ਨੇ ਵੀ 2015 ਦੇ ਵਿੱਚ ਜਦੋਂ 49 ਫਿਊਚਰ ਅਪੁਆਇੰਟਮੈਂਟਸ ਕੀਤੀਆਂ ਸਨ, ਤੇ ਉਦੋਂ ਡੋਮਨਿਕ ਲੈਬਲੋਂ ਨਵੇਂ ਹਾਊਸ ਲੀਡਰ ਬਣੇ ਸੀ ਲਿਬਰਲ ਪਾਰਟੀ ਦੇ। ਤੇ ਆਪਾਂ ਪਹਿਲਾਂ ਵੀ ਇਹ ਗੱਲ ਇੱਕ ਵਾਰ ਕੀਤੀ ਸੀ ਕਿ ਉਹਨਾਂ ਨੇ ਜਿਹੜੇ 49 ਅਪੁਆਇੰਟਮੈਂਟਸ ਹੋਈਆਂ ਉਹਨਾਂ ਵਿੱਚੋਂ 33 ਨੂੰ ਉਹਨਾਂ ਚਿੱਠੀ ਲਿਖੀ ਸੀ ਵੀ ਤੁਸੀਂ ਆਪਣੀ ਇਹ ਜਿਹੜੀ ਅਪੁਆਇੰਟਮੈਂਟ ਹੈ ਇਹ ਐਕਸੈਪਟ ਨਾ ਕਰੋ, ਡਿਕਲਾਈਨ ਕਰ ਦਿਓ। ਉਹਨਾਂ ਵਿੱਚੋਂ ਬਹੁਤਿਆਂ ਨੇ ਉਹਨਾਂ ਦੀ ਗੱਲ ਨਹੀਂ ਸੀ ਮੰਨੀ। ਤੇ ਹੁਣ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਜਿਹੜੇ ਆਪੋਜੀਸ਼ਨ ਵਾਲੇ ਨੇ ਐਂਡਰੂ ਸ਼ੀਅਰ, ਹੁਣ ਉਹ ਕਹਿ ਰਹੇ ਦੇਖੋ ਜੀ ਸਾਨੂੰ ਕੋਈ ਕਹਿੰਦੇ ਹੈਰਾਨੀ ਨਹੀਂ ਹੋਈ, ਜਾਂਦੇ ਜਾਂਦੇ ਦੇਖੋ ਇੱਦਾਂ ਕਰ ਰਹੇ ਨੇ, ਉਹਨਾਂ ਨੂੰ ਪੁੱਛਿਆ ਗਿਆ ਸਟੀਵਨ ਹਾਰਪਰ ਕੋਈ ਕਮੈਂਟ ਨਹੀਂ ਦਿੱਤਾ ਉਹਨਾਂ ਨੇ, ਤੁਸੀਂ ਵੀ ਇੱਦਾਂ ਕਰਦੇ ਰਹੇ ਹੋ, ਸਾਰੇ ਹੀ ਕਰਦੇ ਨੇ। ਤੇ ਵਿਜੇ ਜੀ, ਜਿਹੜੀ ਗੱਲ ਬੜੀ ਮਸ਼ਹੂਰ ਹੈ ਕਿ 1984 ਦੇ ਵਿੱਚ ਸੀਨੀਅਰ ਟਰੂਡੋ ਨੇ ਜਿਹੜੇ 200 ਵੀ ਜ਼ਿਆਦਾ ਪੈਟਰੋਨੇਜ ਅਪੁਆਇੰਟਮੈਂਟਸ ਕੀਤੀਆਂ ਸਨ, ਤੇ ਉਸ ਤੋਂ ਬਾਅਦ ਫਿਰ ਜੌਨ ਟਰਨਰ ਆਏ, ਉਹਨਾਂ ਨੇ ਉਹਨਾਂ ਵਿੱਚੋਂ ਕਿਸੇ ਵੀ ਅਪੁਆਇੰਟਮੈਂਟ ਨੂੰ ਖਤਮ ਨਹੀਂ ਕੀਤਾ, ਪਲੱਸ ਉਹਨਾਂ ਨੇ 70 ਹੋਰ
ਅਪੁਆਇੰਟਮੈਂਟਸ
ਵੀ ਇਸ ਤਰ੍ਹਾਂ ਦੀਆਂ ਅਪੁਆਇੰਟਮੈਂਟਸ ਕਰਤੀਆਂ।
ਜਦੋਂ ਫਿਰ ਡਿਬੇਟ ਹੋਈ ਸੀ, ਉਹ ਚੀਜ਼ ਜੌਨ ਟਰਨਰ ਦੀਆਂ ਜੜ੍ਹਾਂ ਦੇ ਵਿੱਚ ਬਹਿ ਗਈ ਸੀ, ਪੀਅਰ ਟਰੂਡੋ ਬਹੁਤੇ ਪਾਪੂਲਰ ਨਹੀਂ ਸਨ ਰਹੇ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ, ਜੌਨ ਟਰਨਰ ਲੀਡਰ ਬਣ ਕੇ ਆਏ, ਤਾਂ ਇੱਕ ਵਾਰੀ ਲੱਗਦਾ ਸੀ ਕਿ ਲਿਬਰਲ ਪਾਰਟੀ ਦੁਬਾਰਾ ਤੋਂ ਪੱਬਾਂ ਭਾਰ ਹੋ ਗਈ ਹੈ ਅਤੇ ਇਲੈਕਸ਼ਨ ਦੇ ਵਿੱਚ ਉਹਨਾਂ ਵਾਸਤੇ ਆਸਾਨ ਹੋਏਗਾ ਜਿੱਤ ਹਾਸਲ ਕਰ ਸਕਣਾ। ਜੌਨ ਟਰਨਰ ਵੀ ਭਾਵੇਂ ਪਹਿਲਾਂ ਐਮ ਪੀ ਰਹਿ ਚੁੱਕੇ ਸੀ ਜਦੋਂ ਲੀਡਰ ਬਣੇ 1984 ਦੇ ਵਿੱਚ, ਉਹ ਉਸ ਵੇਲੇ ਐਮ ਪੀ ਨਹੀਂ ਸਨ। ਉਹਨਾਂ ਨੇ ਵੇਖਿਆ ਕਿ ਇਸ ਵੇਲੇ ਜਿੱਤਣ ਦੇ ਚਾਂਸਿਸ ਬਣੇ ਹੋਏ ਨੇ, ਉਹਨਾਂ ਨੇ ਛੇਤੀ ਇਲੈਕਸ਼ਨ ਕਾਲ ਕਰ ਲਿਆ। ਹੂਬ ਹੂ ਇਹ ਹਿਸਟਰੀ ਰਿਪੀਟ ਹੋ ਰਹੀ ਆ। ਪਰ ਜਿਹੜੀਆਂ ਇਹ ਪੇਟਰੋਨੇਜ ਅਪੁਆਇੰਟਮੈਂਟਸ ਵਾਲਾ ਪਹਿਲੂ ਸੀਗਾ ਡਿਬੇਟਸ ਦੇ ਵਿੱਚ, ਇਸ ਤਰ੍ਹਾਂ ਉਹ ਭਾਰੂ ਹੋਇਆ ਕਿ ਜੌਨ ਟਰਨਰ ਨੂੰ ਉਹਦਾ ਕੋਈ ਜਵਾਬ ਨਹੀਂ ਸੁੱਝਿਆ। ਅਤੇ ਫਿਰ ਬ੍ਰਾਇਨ ਮਰੂਨੀ ਇੱਕ ਬੜੀ ਸਟਰੋਂਗ ਮਜ਼ਬੂਤ ਮੈਜੋਰਿਟੀ ਹਾਸਲ ਕਰ ਗਏ ਸੀ। ਉਦੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਸੀਗੀ ਜਿਹੜੀ ਫੈਡਰਲ ਲੈਵਲ 'ਤੇ ਹੋਇਆ ਕਰਦੀ ਸੀ, ਅਤੇ ਉਹਨਾਂ ਨੇ ਉਦੋਂ ਸਰਕਾਰ ਬਣਾ ਲਈ ਸੀ।
ਸੋ ਇਹ ਸਾਰੀਆਂ ਜਿਹੜੀਆਂ ਹੁਣ ਕੈਬਨਿਟ ਵਾਲੀਆਂ ਅਪੁਆਇੰਟਮੈਂਟਸ ਕੀਤੀਆਂ ਗਈਆਂ ਨੇ। ਸੋ ਦੇ ਸੋ ਬੇਸਿਕਲੀ ਇਹ ਜਿਹੜੀਆਂ ਆਰਡਰ ਐਂਡ ਕਾਉਂਸਲ ਅਪੁਆਇੰਟਮੈਂਟਸ ਹੁੰਦੀਆਂ ਨੇ ਜਾਂ ਡਰਾਫਟਡ ਬਾਈ ਦਾ ਕੈਬਨਿਟ, ਤੇ ਇਹਦੇ ਵਾਸਤੇ ਪਾਰਲੀਮੈਂਟ ਦਾ ਅਪਰੂਵਲ ਨਹੀਂ ਚਾਹੀਦਾ ਹੁੰਦਾ। ਤਾਂ ਕਰਕੇ ਇਹਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਜਾਂਦੇ ਨੇ ਕਿ ਵੀ ਯਾਰ ਇੱਦਾਂ ਇਹਨਾਂ ਨੇ ਆਪਣੇ ਆਪ ਹੀ ਕਰਤਾ।
ਸਪੀਕਿੰਗ ਆਫ ਪਾਰਲੀਮੈਂਟਰੀ ਅਪਰੂਵਲ ਔਰ ਜਿਹੜੇ ਹਾਊਸ ਦੀ ਅਪਰੂਵਲ, ਵਾਸੂ ਜੀ ਕੱਲ੍ਹ BC ਦੀ ਸਰਕਾਰ ਨੇ ਵੀ ਇੱਕ ਮਤਾ ਪੇਸ਼ ਕੀਤਾ ਹੈ, ਉਹਦਾ ਪਾਸ ਹੋਣਾ ਹਜੇ ਬਾਕੀ ਆ, ਪਰ ਉਹਦੇ ਨਾਲ BC ਦੀ ਗਵਰਨਮੈਂਟ ਨੂੰ ਵੀ ਅਜਿਹੀਆਂ ਸਵੀਪਿੰਗ ਪਾਵਰਸ ਮਿਲ ਜਾਣਗੀਆਂ ਕਿ ਉਹਨਾਂ ਨੂੰ ਬਗੈਰ ਵਿਧਾਨ ਸਭਾ ਦੀ ਅਪਰੂਵਲ ਦੇ ਕੋਈ ਚੀਜ਼ਾਂ ਲਾਗੂ ਕਰਨੀਆਂ ਸੁਖਾਲੀਆਂ ਹੋਣਗੀਆਂ। ਉਹਦੇ ਬਾਰੇ ਕੁਇਕਲੀ ਗੱਲ ਕਰਦੇ ਹਾਂ।
BC ਦੀ ਗੱਲ ਨਹੀਂ ਕਰਨੀ,
ਹਾਂ
ਫਿਰ ਤਾਂ ਬ੍ਰਿਟਨ ਦੀ ਗੱਲ ਹੋ ਗਈ, ਬ੍ਰਿਟਿਸ਼ ਕੋਲੰਬੀਆ ਹੈ, ਕੈਨੇਡਾ ਦੀ ਗੱਲ ਕਰੋ।
ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ,
ਕਹਿੰਦੇ 100 ਚੋਂ ਇੱਕ ਗੱਲ ਤੁਸੀਂ ਕੈਨੇਡਾ ਦੀ ਕਰਦੇ ਹੋ, ਬਾਕੀ ਤਾਂ US ਦੀ ਗੱਲ ਕਰਦੇ ਹੋ। ਕਹਿੰਦੇ ਟਰੰਪ ਦਾ ਟੈਟੂ ਬਣਵਾ ਲਓ ਤੁਸੀਂ,
ਅੱਛਾ
ਵੀ ਤੁਸੀਂ ਟਰੰਪ ਦੀ ਇੰਨੀ ਗੱਲ ਕਰਦੇ ਹੋ,
ਠੀਕ
ਹੈ। ਜਸਟਿਨ ਟਰੂਡੋ ਤਾਂ ਪੂਰੀ ਬਾਡੀ ਫਿਰ ਉਹ ਮਤਲਬ ਟੈਟੂ ਦੀ ਬਣਾਉਣਗੇ ਸਾਰੀ, ਫਿਰ ਮਾਰਕ ਕਾਰਨੀ ਨੂੰ
ਵੀ ਹੋਰ ਤਿਆਰ ਰਹੋ, ਹਲੇ ਇਹ ਗੱਲਾਂ ਹੋਰ ਵਧਣਗੀਆਂ।
ਭਾਈ ਮੇਰੇ ਹੱਥ ਜੋੜ ਕੇ ਬੇਨਤੀ ਹੈ, ਸਾਰੀਆਂ ਗੱਲਾਂ ਜਿਹੜੀਆਂ ਨੇ ਕੈਨੇਡਾ ਦੀਆਂ ਹੀ ਨੇ। ਸੋ ਅਸੀਂ ਕੋਈ ਤੁਸੀਂ ਜੇ ਮਤਲਬ ਸ਼ੋਅ ਜਦੋਂ ਟਿਊਨ ਇਨ ਕੀਤਾ, ਤੁਸੀਂ ਨਾਲ ਦੇ ਨਾਲ ਹੀ ਟਿੱਪਣੀ ਕਰਤੀ ਹੈ, ਉਸ ਤੋਂ ਪਹਿਲਾਂ ਜੋ ਹੁਣ ਆ ਸਾਰੀ ਸਵੀਅਰਿੰਗ ਇਨ ਚੱਲ ਰਹੀ ਹੈ ਕੈਬਨਿਟ ਦੀ, ਉਹਦੇ ਬਾਰੇ ਅਸੀਂ ਪੂਰੀ ਵਿਸਥਾਰਪੂਰਵਕ ਗੱਲ ਕੀਤੀ ਹੈ, ਕਿਹੜਾ ਕੌਣ ਮਿਨਿਸਟਰ ਬਣੇਗਾ, ਕਿਹੜੀਆਂ ਮਿਨਿਸਟਰੀਆਂ ਨੇ, ਉੱਥੋਂ ਹੀ ਗੱਲ ਸ਼ੁਰੂ ਹੋਈ ਸੀ।
ਅਤੇ
ਜਿਹੜੀ US ਦੀ ਜਿਹੜੀ ਅਸੀਂ ਗੱਲ ਕੀਤੀ ਹੈ ਉਹ ਕੈਨੇਡਾ ਦੇ ਸੰਦਰਭ ਵਿੱਚ ਹੀ ਹੈ, G7 ਦੀ ਮੀਟਿੰਗ ਜਿਹੜੀ ਕਬੈਕ ਵਿੱਚ ਚੱਲ ਰਹੀ। ਕਬੈਕ ਅਜੇ ਤੱਕ ਤਾਂ ਐਟਲੀਸਟ ਸ਼ੁਕਰ ਹੈ ਰੱਬ ਦਾ ਕੈਨੇਡਾ ਦਾ ਹੀ ਸੂਬਾ ਹੈ, ਅਤੇ ਬ੍ਰਿਟਿਸ਼ ਕੋਲੰਬੀਆ ਦੀ ਹੁਣ ਅਸੀਂ ਬ੍ਰੇਕ ਤੋਂ ਬਾਅਦ ਗੱਲ ਕਰਨੀ ਹੈ, ਅਤੇ ਉਹ ਬ੍ਰਿਟਿਸ਼ ਕੋਲੰਬੀਆ ਵੀ ਅਜੇ ਤੱਕ ਸ਼ੁਕਰ ਆ ਕਿ ਕੈਨੇਡਾ ਦੇ ਵਿੱਚ ਹੀ ਹੈ, ਸਾਡਾ ਹੀ ਸੂਬਾ,
ਅਤੇ ਜਿਹੜੀ ਰਹਿੰਦੇ ਆਪਾਂ, ਜਿਹੜਾ ਇਸ ਵੇਲੇ ਪੋਲੀਟੀਕਲ ਇਨਵਾਇਰਮੈਂਟ ਆ, ਹਕੀਕਤ ਇਸ ਵੇਲੇ ਦੀ ਇਹ ਬਣ ਚੁੱਕੀ ਆ ਕਿ ਟਰੰਪ ਦੀਆਂ ਨੀਤੀਆਂ ਅਤੇ ਟਰੰਪ ਦਾ ਵਾਈਟ ਹਾਊਸ ਦੇ ਵਿੱਚ ਮੁੜ ਕੇ ਆ ਜਾਣਾ, ਉਹ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਇਸ ਵੇਲੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਪਿਆ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਵੀ ਜਿਹੜਾ ਕੱਲ੍ਹ ਮਤਾ ਪ੍ਰਪੋਜ਼ ਕੀਤਾ, ਉਹਦੀਆਂ ਵੀ ਤਾਰਾਂ ਇਸੇ ਚੀਜ਼ ਨਾਲ ਜੁੜਦੀਆਂ ਨੇ ਕਿ ਟਰੰਪ ਨਾਲ ਕਿਵੇਂ ਨਜਿੱਠਣਾ ਹੈ,
ਫੇਰ ਨਹੀਂ ਕਰਨੀ ਆਪਾਂ।
ਵਾਸੂ ਜੀ, ਜਿਹੜੀ BC ਦੀ ਸਰਕਾਰ ਵੱਲੋਂ ਕੱਲ੍ਹ ਇੱਕ ਲੈਜਿਸਲੇਸ਼ਨ ਪ੍ਰਪੋਜ਼ ਕੀਤੀ ਗਈ ਆ, ਉਹਦਾ ਪਾਸ ਹੋਣਾ ਲਾਈਕ ਵੀ ਸੈਡ ਕਿ ਬਾਕੀ ਹੈ, ਪਰ ਉਹਦਾ ਮਤਲਬ ਇਹ ਹੋਏਗਾ ਕਿ ਡੋਨਲਡ ਟਰੰਪ ਦੇ ਟੈਰਿਫਸ ਨਾਲ ਨਜਿੱਠਣ ਦੇ ਵਾਸਤੇ ਜੇ ਸਰਕਾਰ ਨੇ ਕੋਈ ਵੀ ਆਪਣੇ ਵੱਲੋਂ ਨੀਤੀਆਂ ਲਾਗੂ ਕਰਨੀਆਂ ਨੇ, ਐਗਜ਼ਾਮਪਲ ਕਿ ਜਿਹੜੇ ਟਰੱਕ BC ਵਿੱਚੋਂ ਹੁੰਦੇ ਹੋਏ ਅਲਾਸਕਾ ਨੂੰ ਜਾਂਦੇ ਨੇ ਉਹਨਾਂ ਉੱਪਰ ਜੇ ਟੋਲ ਲਗਾਉਣਾ, ਨੋਟ ਜਸਟ ਦੈਟ, ਜਿਹੜੀ ਬਾਕੀ ਦੇ ਵੀ ਕੋਈ ਵਹੀਕਲਸ ਅਮਰੀਕਾ ਵਾਲੇ ਇੱਥੇ ਆਉਂਦੇ ਨੇ, ਜੇ ਉਹਨਾਂ ਦੇ ਉੱਪਰ ਵੀ ਟੋਲ ਲਗਾਉਣ ਦੀ ਨੌਬਤ ਜਾਂ ਜ਼ਰੂਰਤ ਮਹਿਸੂਸ ਹੁੰਦੀ ਸਰਕਾਰ ਨੂੰ, ਤਾਂ ਉਸ ਤਰ੍ਹਾਂ ਦੇ ਕਦਮ ਸਰਕਾਰ ਵੱਲੋਂ ਬਗੈਰ ਵਿਧਾਨ ਸਭਾ ਦੇ ਵਿੱਚ ਡਿਬੇਟ ਕੀਤਿਆਂ ਉਹਨਾਂ ਨੂੰ ਇੱਕ ਹੁਕਮ ਦੇ ਰਾਹੀਂ, ਜਿਵੇਂ ਟਰੰਪ ਐਗਜ਼ੈਕਟਿਵ ਆਰਡਰ ਪਾਸ ਕਰਦੇ ਨੇ, ਉੱਦਾਂ ਸਰਕਾਰ ਇੱਕ ਹੁਕਮ ਜਾਰੀ ਕਰਕੇ ਉਹ ਚੀਜ਼ਾਂ ਲਾਗੂ ਕਰ ਸਕੇਗੀ, ਤਾਂ ਕਿ ਟਰੰਪ ਵੱਲੋਂ ਦਿੱਤੀਆਂ ਜਾਂਦੀਆਂ ਧਮਕੀਆਂ ਦੇ ਦਾ ਜਿਹੜਾ ਜਵਾਬ ਹੈ ਉਹ ਛੇਤੀ ਦਿੱਤਾ ਜਾ ਸਕੇ, ਉਹ ਕਿਤੇ ਸਿਆਸੀ ਦਾਅ ਪੇਚ ਦੇ ਵਿੱਚ ਨਾ ਆੜ ਕੇ ਰਹਿ ਜਾਵੇ।
ਇਸੇ ਤਰ੍ਹਾਂ ਅਸੀਂ ਦੇਖਿਆ ਸੀ COVID-19 ਵੇਲੇ ਵੀ ਜਿਹੜੀ ਇੱਕ ਹੈਲਥ ਐਮਰਜੈਂਸੀ ਲਾਗੂ ਕੀਤੀ ਗਈ ਸੀ, ਉਹਦਾ ਵੀ ਤਰਕ ਇਹੀ ਸੀ ਕਿ ਜਿਹੜੀ ਪ੍ਰੋਕਿਓਰਮੈਂਟ ਵਗੈਰਾ ਕਰਨੀ ਹੈ, ਜੋ ਫੈਸਲੇ ਕਰਨੇ ਨੇ, ਵੀ ਉਹਦੇ ਵਿੱਚ ਆ ਜਿਹੜੀ ਕਹਿ ਲਓ ਵੀ ਪ੍ਰੋਸੀਜਰਲ ਕਾਰਵਾਈ ਦੇ ਵਿੱਚ ਜ਼ਿਆਦਾ ਸਮਾਂ ਜ਼ਾਇਆ ਨਾ ਹੋ ਜਾਏ। ਇੱਕ ਡਰ ਇਹ ਵੀ ਹੁੰਦਾ ਕਿ ਜੀ ਆਪੋਜੀਸ਼ਨ ਵਾਲੇ ਕੋਈ ਅੜਿੱਕਾ ਹੀ ਨਾ ਪਾ ਦੇਣ ਕਿ ਅਸੀਂ ਕੋਈ ਚੀਜ਼ ਬੜੀ ਜ਼ਰੂਰੀ, ਸਾਨੂੰ ਪਤਾ ਕਿ ਉਹ ਲਾਗੂ ਕਰਨੀ ਜ਼ਰੂਰੀ ਇਸ ਵੇਲੇ, ਸਰਕਾਰ ਨੂੰ ਜ਼ਿਆਦਾ ਜਾਣਕਾਰੀ ਹੁੰਦੀ ਹੈ ਆਫਕੋਰਸ, ਅਤੇ ਵੀ ਆਪੋਜੀਸ਼ਨ ਵਾਲੇ ਸਿਆਸੀ ਕਾਰਨ ਕਰਕੇ ਕੋਈ ਅੜਿੱਕਾ ਨਾ ਪਾਉਣ। ਸਰਕਾਰ ਵੱਲੋਂ ਤਰਕੇ ਦਿੱਤਾ ਜਾਂਦਾ ਕਿ ਅਸੀਂ ਇਸ ਕਰਕੇ ਇਸ ਤਰ੍ਹਾਂ ਆਪਣੇ ਆਪ ਨੂੰ ਜ਼ਿਆਦਾ ਪਾਵਰਸ ਦੇ ਰਹੇ ਹਾਂ। ਆਪੋਜੀਸ਼ਨ ਵਾਲੇ ਕਹਿ ਰਹੇ ਨੇ ਦਿਸ ਇਜ਼ ਐਨ ਓਵਰਰੀਚ, ਦੀਜ਼ ਆਰ ਸਵੀਪਿੰਗ ਪਾਵਰਸ, ਕਿ ਇਹ ਜਿਹੜਾ Bill 7 ਪੇਸ਼ ਕੀਤਾ ਸਰਕਾਰ ਨੇ, ਇਹਦਾ ਨਾਂ ਰੱਖਿਆ ਇਕਨੋਮਿਕ ਸਟੇਬਲਾਈਜੇਸ਼ਨ ਟੈਰਿਫ ਰਿਸਪੋਂਸ ਐਕਟ, ਵੀ ਇਹਦੇ ਵਿੱਚ ਤਾਂ ਜੀ ਵੀ ਉਹ ਕੋਈ ਵੀ ਕਾਨੂੰਨ ਜਿਹੜਾ ਹੈਗਾ ਉਹਦੇ ਵਿੱਚ ਬਿਨਾਂ ਕਿਸੇ ਡਿਬੇਟ ਦੇ, ਡਿਸਕਸ਼ਨ ਦੇ, ਅਪਰੂਵਲ ਦੇ, ਉਹ ਕੋਈ ਵੀ ਕਿਸੇ ਤਰ੍ਹਾਂ ਦੀ ਤਰਮੀਮਾਂ ਕਰ ਸਕਦੇ ਨੇ। ਸੋ ਉਹ ਆਪੋਜੀਸ਼ਨ ਵਾਲੇ ਕਹਿੰਦੇ ਇੰਨੀ ਜ਼ਿਆਦਾ ਲੋਡ ਨਹੀਂ ਹੈ।
ਪਰ DVDB ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਇੱਕ ਤਾਂ mid-2027 ਤੱਕ ਹੀ ਇਹ ਕਾਨੂੰਨ ਰਹਿਣਾ ਹੈ, ਇਹਦਾ ਸਨਸੈਟ ਕਲੋਜ਼ ਇਹਦੇ ਵਿੱਚ ਪਾਇਆ ਹੋਇਆ। ਦੂਜੀ ਚੀਜ਼ ਉਹਨਾਂ ਨੇ ਇਹ ਆਖੀ ਹੈ ਕਿ ਇਹ ਸਿਰਫ ਅਤੇ ਸਿਰਫ ਤਾਂ ਹੀ ਹੈ ਜੇ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਲਿੱਤੀ ਗਈ ਕੀਤਾ ਗਿਆ ਕੋਈ ਫੈਸਲਾ ਬ੍ਰਿਟਿਸ਼ ਕੋਲੰਬੀਆ ਦੀ ਇਕੋਨਮੀ ਵਾਸਤੇ ਅਤੇ ਸੇਫਟੀ ਵਾਸਤੇ ਕੋਈ ਨੁਕਸਾਨਦੇਹ ਹੋ ਸਕਦਾ ਹੈ, ਵੀ ਇਹਦੀਆਂ ਇਹਦੇ ਵਿੱਚ ਉਸ ਤਰ੍ਹਾਂ ਦੇ ਚੈੱਕਸ ਐਂਡ ਬੈਲੈਂਸਿਸ ਅਤੇ ਲਿਮਿਟਸ ਪਲੇਸ ਕੀਤੀਆਂ ਹੋਈਆਂ ਨੇ।
ਦੇਖੋ ਸਰਕਾਰ ਕਹਿੰਦੀ ਸਿਰਫ ਮਿਡ ਤੇ ਗੱਲ ਵਿਜੇ ਜੀ ਇਹ ਹੋਈ ਕਿ ਕੱਲ ਜਦੋਂ ਰਿਪੋਰਟਰਸ ਨੇ ਸਵਾਲ ਪੁੱਛਿਆ ਕਿ ਆਪੋਜੀਸ਼ਨ ਵਾਲੇ ਕਹਿ ਰਹੇ ਨੇ ਵੀ ਦਿਸ ਇਜ਼ ਐਨ ਓਵਰਰੀਚ, ਸਵੀਪਿੰਗ ਪਾਵਰਸ ਨੇ, ਤੁਹਾਨੂੰ ਇੰਨੀ ਲੋੜ ਨਹੀਂ, ਡੀਵੀਡੀਬੀ ਨੇ ਕਿਹਾ ਫਿਰ ਕਹਿੰਦੇ ਲੈਜਿਸਲੇਚਰ ਦੇ ਵਿੱਚ ਸਾਡੇ ਕੋਲ ਬੜੀ ਇੱਕ ਥਿਨ ਮੈਜੋਰਿਟੀ ਆ, ਤੇ ਕਹਿੰਦੇ ਫਿਰ ਜੇ ਕਿਸੇ ਇੱਦਾਂ ਲੱਗਦਾ ਜਦੋਂ ਵੀ ਤੁਸੀਂ ਕਿਤੇ ਕਈ ਅਨਕੰਫਰਟੇਬਲ ਹੁੰਦੇ ਹੋ ਆਪੋਜੀਸ਼ਨ ਵਾਲੇ, ਤੇ ਕਹਿੰਦੇ ਉਹ ਮੋਸ਼ਨ ਲਿਆ ਕੇ ਮਤਲਬ ਸਰਕਾਰ ਡਿੱਗਣ ਦੀ ਕਾਰਵਾਈ ਸ਼ੁਰੂ ਕਰ ਸਕਦੇ ਨੇ, ਤੇ ਕਹਿੰਦੇ ਫਿਰ ਤੁਸੀਂ ਉਹ ਮੋਸ਼ਨ ਲੈ ਕੇ ਆਓ, ਇਲੈਕਸ਼ਨ ਟ੍ਰਿਗਰ ਹੋ ਜਾਏਗਾ, ਤੇ ਕਹਿੰਦੇ ਇਲੈਕਸ਼ਨ ਜੇ ਟ੍ਰਿਗਰ ਹੋਏਗਾ ਤੇ ਮੈਂ ਫਿਰ ਜਾ ਕੇ ਬ੍ਰਿਟਿਸ਼ ਕੋਲੰਬੀਅਨਸ ਨੂੰ ਫਿਰ ਸਮਝਾਵਾਂਗਾ ਕਿ ਅਸੀਂ ਇਹ ਕਾਨੂੰਨ ਕਿਉਂ ਪਾਸ ਕੀਤਾ, ਤੇ ਮੈਨੂੰ ਕਹਿੰਦੇ ਪੂਰੀ ਉਮੀਦ ਹੈ ਕਿ ਬ੍ਰਿਟਿਸ਼ ਕੋਲੰਬੀਅਨਸ ਇਸ ਚੀਜ਼ ਨੂੰ ਸਪੋਰਟ ਕਰਨਗੇ
ਕਿ ਗ੍ਰੀਨ ਪਾਰਟੀ ਨਾਲ ਪਹਿਲਾਂ ਤੋਂ ਇਸ ਚੀਜ਼ ਨੂੰ ਲੈ ਕੇ ਸ਼ਾਇਦ ਸਹਿਮਤੀ ਬਣ ਗਈ ਹੋਵੇ ਕਿ ਕੋਈ ਨਹੀਂ ਇਹ ਬਿੱਲ ਅਸੀਂ ਪਾਸ ਹੋਣ ਦੇਵਾਂਗੇ,
ਉਹਦੇ 'ਚ ਪਾਇਆ ਸੀ ਨਾ ਕਿ ਜੋ ਵੀ ਟੈਰਿਫ ਰਿਸਪੌਂਸ ਹੋਏਗਾ ਉਹਦੇ ਨਾਲ ਗ੍ਰੀਨ ਪਾਰਟੀ ਨੂੰ
ਐਗਜੈਕਟਲੀ
ਬਰੀਫਿੰਗ ਪਹਿਲਾਂ ਦਿੱਤੀ ਜਾਏਗੀ, ਇਹ ਨਵੀਂ ਚੀਜ਼ ਐਡ
ਜਿਹੜਾ ਇਸ ਹਫਤੇ ਐਗਰੀਮੈਂਟ ਫਾਈਨਲਾਈਜ਼ ਕਰਨ ਦੀ ਗੱਲ ਸਾਂਝੀ ਕੀਤੀ ਗਈ, ਉਹਦੇ 'ਚ ਨਵੀਂ ਗੱਲ ਐਡ ਹੋਈ ਹੈ,
ਨਵੀਂ ਗੱਲ ਐਡ ਕੀਤੀ ਸੀ, ਤੇ ਪਲੱਸ ਵਿਜੇ ਜੀ ਹੁਣ ਇਹਦੇ ਵਿੱਚ ਜੌਨ ਰਸਟੈਡ ਨੇ ਇਹ ਕਿਹਾ, ਕਹਿੰਦੇ ਕਿ ਇਫ ਯੂ ਵਾਂਟ ਟੂ ਹੈਵ ਐਨ ਇਲੈਕਸ਼ਨ ਤੁਹਾਡਾ ਨਹੀਂ ਜੀ ਕਰਦਾ, ਦੈਨ ਡ੍ਰੌਪ ਦ ਰਿਟ, ਕਹਿੰਦੇ ਵੀ ਵਿਲ ਨਾਟ ਬੈਕ ਆਊਟ, ਅਸੀਂ ਵੀ ਕਹਿੰਦੇ ਕਰਾਂਗੇ ਇਲੈਕਸ਼ਨ, ਤੁਹਾਨੂੰ ਫਾਈਟ ਕਰਾਂਗੇ।
ਅੱਛਾ ਇਹਦੇ ਵਿੱਚ ਚਲੋ ਇਹ ਤਾਂ ਜਿਹੜੇ ਸਿਆਸੀ ਦਾਅ ਪੇਚ ਨੇ ਉਹ ਨੇ, ਬਸ ਵੀ ਸਾਨੂੰ ਇਹ ਪਤਾ ਹੈ ਕਿ ਓਨਟੈਰੀਓ ਨੇ ਜਦੋਂ ਇਸ ਤਰ੍ਹਾਂ ਦਾ ਐਗਰੈਸ਼ਨ ਅਮਰੀਕਾ ਪ੍ਰਤੀ ਦਿਖਾਇਆ ਤਾਂ ਟਰੰਪ ਨੇ ਕੀ ਕੀਤਾ ਸੀ ਕਿ ਲਓ ਜੀ ਫਿਰ ਸਟੀਲ ਤੇ ਅਲੂਮੀਨੀਅਮ ਤੇ 25% ਨਹੀਂ 50% ਟੈਰਿਫ ਹੋਣਗੇ, ਡਗ ਫੋਰਡ ਬੈਕਆਊਟ ਕਰ ਗਏ, ਫਿਰ ਬਿਜਲੀ ਉੱਪਰ ਲਗਾਏ ਗਏ ਸਰਚਾਰਜ ਤੋਂ। ਯਾਰ ਤੁਸੀਂ ਦੇਖੋ ਜੇ ਇਸ ਤਰ੍ਹਾਂ ਅਲਾਸਕਾ ਜਾਂਦੇ ਟਰੱਕਾਂ ਉੱਪਰ BC ਲਗਾਉਂਦਾ ਕੋਈ ਟੋਲ ਲਗਾਉਂਦਾ, ਇੱਕ ਤੇ ਅਸੀਂ ਪਹਿਲੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਜਿਹੜੀਆਂ ਫੈਰੀ ਦੀ ਵੀ ਗੱਲ ਕਰਦਾ ਇੱਕ ਸੱਚ, ਉਹ ਵੀ ਆ ਜਿਹੜੀਆਂ ਕਰੂਜ਼ ਸ਼ਿਪਸ ਚੱਲਦੀਆਂ ਨੇ, ਅਲਾਸਕਨ ਕਰੂਜ਼ ਜਾਂਦਾ, ਉਹ ਅਜੇ ਇੱਕ ਕਾਨੂੰਨ ਅਮਰੀਕਾ ਦਾ ਇਹ ਹੈ ਕਿ ਅਮਰੀਕਾ ਦੀ ਇੱਕ ਬੰਦਰਗਾਹ ਤੋਂ ਅਮਰੀਕਾ ਦੀ ਹੀ ਦੂਜੀ ਬੰਦਰਗਾਹ ਤੱਕ ਜਾਣ ਤੋਂ ਪਹਿਲਾਂ ਇਨ ਬਿਟਵੀਨ ਕਿਸੇ ਹੋਰ ਬੰਦਰਗਾਹ 'ਤੇ ਕਰੂਜ਼ ਸ਼ਿਪ ਨੂੰ ਰੁਕਣਾ ਪੈਣਾ। ਹੁਣ ਜਿਹੜੀ ਉਹ ਕਰੂਜ਼ ਸ਼ਿਪ ਰੁਕਦੀ ਹੈ ਉਹ ਵੈਨਕੂਵਰ ਆ ਕੇ ਰੁਕਦੀ ਹੈ, ਇਹ ਕੋਵਿਡ ਵੇਲੇ ਵੈਨਕੂਵਰ ਆਈਲੈਂਡ 'ਤੇ ਰੁਕਦੀ ਹੈ, ਰਾਈਟ। ਜਿਹੜੀ ਇਹ ਵਾਲੀ ਗੱਲ ਸੀ ਇਹ ਕੋਵਿਡ ਵੇਲੇ ਵੀ ਉੱਠੀ ਸੀ, ਅਤੇ ਜਿਹੜੇ ਪੋਲੀਟੀਸ਼ੀਅਨਸ ਨੇ ਅਲਾਸਕਾ ਵਾਲੇ ਪਾਸਿਓਂ, ਉਹਨਾਂ ਨੇ ਕਿਹਾ ਸੀ ਵੀ ਇਹ ਤਕਰੀਬਨ 150 ਸਾਲ ਪੁਰਾਣਾ ਕਾਨੂੰਨ ਆ, ਇਹਨੂੰ ਅਸੀਂ ਰੱਦ ਕਰਕੇ ਕਿਉਂ ਅਸੀਂ ਵੈਨਕੂਵਰ ਨੂੰ ਕੈਨੇਡਾ ਨੂੰ ਬਿਜ਼ਨਸ ਦਿੰਦੇ ਹਾਂ। ਇੱਕ ਤਾਂ ਉਹ ਵਾਲੀ ਗੱਲ ਦੁਬਾਰਾ ਤੋਂ ਰਿਵਾਈਵ ਹੋ ਗਈ ਹੈ ਅਲਾਸਕਾ ਦੇ ਵਿੱਚ।
ਯਾ ਸੋ ਅਲਾਸਕਾ ਦੇ ਜਿਹੜੇ ਸੈਨੇਟਰ ਨੇ ਡੈਨ ਸੁਲੀਵਨ,
ਹਾਂਜੀ,
ਉਹਨਾਂ ਨੇ ਇਹ ਗੱਲ ਕੀਤੀ ਹੈ, ਕਹਿੰਦੇ ਵੀ ਜੇ DVDB ਇਦਾਂ ਦੀ ਚੱਕਵੀਂ ਗੱਲ ਕਰ ਰਹੇ ਨੇ
ਤਾਂ ਅਸੀਂ
ਮੈਂ ਵੀ ਜਾ ਕੇ ਪ੍ਰਪੋਜ਼ ਕਰਾਂਗਾ।
ਦੂਜੀ ਗੱਲ ਹੋਰ ਸੋਚੋ, ਵਾਸੂ ਜੀ ਜਦੋਂ ਅਸੀਂ ਵਿਕਟੋਰੀਆ ਜਾਂਦੇ ਹਾਂ ਫੈਰੀ ਲੈ ਕੇ, ਜਦੋਂ ਅਸੀਂ ਜਾ ਰਹੇ ਹੁੰਦੇ ਹਾਂ ਇੱਕ ਸੈਗਮੈਂਟ ਇਹੋ ਜਿਹਾ ਆਉਂਦਾ ਕਿ ਅਸੀਂ ਫੈਰੀ ਅਮੈਰੀਕਨ ਟੈਰੀਟਰੀ ਦੇ ਵਿੱਚੋਂ ਨਿਕਲਦੀ ਆ। ਹੁਣ ਜੇ ਡੋਨਲਡ ਟਰੰਪ ਇਹ ਕਹਿ ਦਿੰਦੇ ਨੇ ਕਿ ਠੀਕ ਹੈ ਜਿਹੜੀਆਂ ਤੁਹਾਡੀਆਂ ਫੈਰੀਜ਼ ਇੱਧਰੋਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਟੈਰਿਫ ਲਾਵਾਂਗੇ, ਅਸੀਂ ਲੰਘਣ ਹੀ ਨਹੀਂ ਦੇਣੀਆਂ, ਫਿਰ ਕੀ ਕਰੋਗੇ? ਮਤਲਬ ਕਿ ਜਿਹੜੀ ਸਾਡੀ ਰਾਜਧਾਨੀ ਆ ਸੂਬੇ ਦੀ, ਉਹਦਾ ਲਿੰਕ ਟੁੱਟ ਜਾਣਾ, ਫਿਰ ਇਕੱਲਾ ਹਵਾਈ ਲਿੰਕ ਰਹਿ ਗਿਆ।
ਨਹੀਂ ਫਿਰ ਤੁਹਾਨੂੰ ਫਿਰ ਨਨਾਇਮੋ ਵਾਲੇ ਪਾਸਿਓਂ ਜਾ ਸਕਦੇ,
ਉਧਰਲੇ ਪਾਸੇ
ਨਾਰਥ ਤੋਂ ਜਾਓ ਫਿਰ ਤੁਸੀਂ, ਸੋ ਹੌਰਸ਼ੂ ਬੇ ਟਰਮੀਨਲ ਤੋਂ ਜਾ ਕੇ
ਉੱਥੋਂ
ਦੀ ਫਿਰ ਤੁਸੀਂ ਨਨਾਇਮੋ ਜਾਓ, ਫਿਰ ਉੱਥੋਂ ਦੀ ਫਿਰ ਤੁਸੀਂ ਪਹੁੰਚੋ,
ਫਿਰ ਪਹੁੰਚੋ ਵਿਕਟੋਰੀਆ,
ਕਿਉਂਕਿ ਜਿਹੜਾ ਸੁਭਾਸ਼ਨ ਤੋਂ ਵਿਕਟੋਰੀਆ ਵਾਲਾ ਉਹ ਮੇਰਾ ਖਿਆਲ ਇੰਟਰਨੈਸ਼ਨਲ
ਵਾਟਰ ਦੇ ਵਿੱਚੋਂ ਨਿਕਲਦਾ। ਯੈਸ, ਚਲੋ ਖੈਰ ਥੋੜ੍ਹੀ ਦੇਰ
ਇੰਟਰਨੈਸ਼ਨਲ ਵਾਟਰ ਵੀ ਨਹੀਂ, US ਦੇ ਵਾਟਰ,
US ਦੇ ਪਾਣੀ ਚੋਂ ਨਿਕਲਦਾ। ਹਾਂ, ਇੰਟਰਨੈਸ਼ਨਲ ਵਾਟਰ ਦੇ ਵਿੱਚ ਜਿਹੜੇ ਰੂਲਸ ਨੇ ਉਹ ਥੋੜ੍ਹੇ ਡਿਫਰੈਂਟ ਹੋ ਜਾ ਕਰਦੇ ਨੇ,
ਉਹ ਇੱਕ ਹੱਦ ਹੁੰਦੀ ਹੈ ਕਿ ਇਸ ਲਿਮਿਟ ਤੋਂ ਅੱਗੇ ਜਿਹੜੇ ਪਾਣੀ ਨੇ ਉਹ ਇੰਟਰਨੈਸ਼ਨਲ ਵਾਟਰਸ ਨੇ, ਸਾਂਝੇ ਨੇ ਸਾਰਿਆਂ ਦੇ, ਤੇ ਫਿਰ ਜਿਹੜੇ ਕੋਈ ਤੁਹਾਡੀ ਕੋਸਟ ਲਾਈਨ ਦੇ ਨੇੜੇ ਪਾਣੀ
ਉਸ ਮੁਲਕ ਦਾ ਪਾਣੀ,
ਉਸ ਮੁਲਕ ਦਾ ਪਾਣੀ ਹੁੰਦਾ, ਤੇ ਆਈ ਥਿੰਕ ਵੀ ਐਂਟਰ US ਵਾਟਰਸ,
ਵੀ ਡੂ। ਉਹ ਕਈ ਨਾ ਇੱਕ ਵਾਰ ਮੈਨੂੰ ਯਾਦ ਹੈ ਮੈਸੇਜ ਆਇਆ ਸੀ, ਕਹਿੰਦੇ ਫਿਰ ਦੱਸਦੇ ਕਿਉਂ ਨਹੀਂ? ਉਹ ਦੱਸਦੇ ਇਸ ਕਰਕੇ ਨਹੀਂ ਕਿਉਂਕਿ ਅਮਰੀਕਾ ਜਾਣ ਦਾ ਕੋਈ ਚਾਹਵਾਨ ਵਿਅਕਤੀ ਜਿਹੜਾ
ਲਾਂਗ ਹੀ ਨਾ ਮਾਰਦੇ
ਕਿ ਹਾਂ ਯੈਸ ਯੈਸ
ਯੈਸ
ਐਗਜੈਕਟਲੀ ਫੋਰ ਦ ਸੇਮ ਰੀਜ਼ਨ, ਕਿਉਂਕਿ ਜਿਹੜਾ ਹਰ ਹੀਲੇ ਵਸੀਲੇ ਨਾਲ ਜਿਹਦੀ ਕੋਸ਼ਿਸ਼ ਇਹ ਹੈ ਵੀ ਅਮਰੀਕਾ ਜਾਣਾ, ਜੇ ਉਹ ਪਤਾ ਹੋਵੇ ਵੀ ਇਸ ਵੇਲੇ ਫੈਰੀ ਅਮਰੀਕਨ ਪਾਣੀਆਂ ਦੇ ਵਿੱਚੋਂ ਗੁਜ਼ਰ ਰਹੀ ਆ, ਦੈਨ ਦੈਟ ਕੁਡ ਉਹ ਇਵੈਂਚੁਅਲਿਟੀ ਦੀ ਸੰਭਾਵਨਾ ਬਣ ਸਕਦੀ ਹੈ।
ਐਂਡ ਵਿਜੇ ਜੀ, US ਦੇ ਵਿੱਚ ਹੁਣ ਜਾਣਾ ਆਉਣਾ ਜਿਹੜਾ ਹੋਗਾ ਥੋੜਾ ਜਿਹਾ ਸੋਚ ਵਿਚਾਰ ਕੇ ਕੀਤਾ ਜਾਵੇ। ਇੱਕ ਤਾਂ ਜਿਹੜੀ ਟੈਰਿਸ ਵਗੈਰਾ ਵਾਲੀ ਗੱਲ ਆ, ਤੇ ਇੱਕ ਜਿਹੜੀ ਉਹ ਐਬਟਸਫੋਰਡ ਦੀ ਨਿਵਾਸੀ ਲੜਕੀ
ਜਿਹਨੂੰ
ਮੈਕਸੀਕੋ
ਤੋਂ, ਜੈਸਮਿਨ ਮੂਨੀ
ਮੂਨੀ, ਸੋ ਉਹ ਜਦੋਂ ਮੈਕਸੀਕੋ ਤੋਂ ਵਰਕ ਵੀਜ਼ਾ ਆਪਣਾ ਰਿਨਿਊ ਕਰਾਉਣ ਵਾਸਤੇ ਉਹਨਾਂ ਨੇ US ਐਂਟਰ ਕੀਤਾ, ਉਹ ਡਿਟੇਨ ਕਰ ਲਿਆ, ਤੇ ਉਹਦਾ ਕੋਈ ਹੁਣ ਕਹਿੰਦੇ ਕੱਲ ਰਾਤ ਨੂੰ ਕਹਿੰਦੇ ਥੋੜੀ ਪੋਜ਼ਿਟਿਵ ਨਿਊਜ਼ ਆਈ ਹੈ, ਹੋਪਫੁਲੀ ਇੱਕ ਅੱਧੇ ਦਿਨ ਦੇ ਵਿੱਚ ਉਹ ਵਾਪਸ ਆ ਜਾਏਗੀ, ਪਰ ਕਾਫੀ ਖੱਜਲ ਖੁਆਰੀ ਹੋਈ ਹੈ।
ਅਮਰੀਕਾ ਦੇ ਵਿੱਚ ਡਿਟੈਂਸ਼ਨ ਸੈਂਟਰ ਵੀ ਫੋਰ ਪ੍ਰੋਫਿਟ ਨੇ,
ਫੋਰ ਪ੍ਰੋਫਿਟ,
ਉਹਨਾਂ ਦੇ ਵਿੱਚ ਜਿੰਨੇ ਕੈਦੀ ਉਹਨਾਂ ਨੂੰ ਉਨੇ ਪੈਸੇ ਮਿਲਦੇ ਨੇ ਸਰਕਾਰ ਤੋਂ,
ਸੋ ਦੇਰ ਇਜ਼ ਐਨ ਇਨਸੈਂਟਿਵ ਟੂ ਡਿਲੇ। ਸੋ ਵੈਸੇ ਵੀ ਜਿਹੜੀ ਟੈਰਿਸ ਵਾਲੀ ਗੱਲ ਆ ਨਾ, ਅਸੀਂ ਉੱਥੇ ਗਰੋਸਰੀ ਵਗੈਰਾ ਖਰੀਦਣ ਚਲ ਜਾਂਦੇ ਹਾਂ, ਉਹ ਬੈਗ ਚੈੱਕ ਚੈੱਕ ਕਰਕੇ ਉੱਥੇ ਡਿਊਟੀ ਲਗਾਉਣ ਲੱਗ,
ਸਹੀ ਗੱਲ ਆ। ਯੈਸ, ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ ਜੀ,
ਥੈਂਕ ਯੂ।